And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਔਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਕਿਸੇ ਨੇ $31 million ਦਾ ਇਨਾਮ ਜਿੱਤਿਆ ਹੈ ਨਾ ਲਾਟਰੀ ਦਾ।
ਕਿਸੇ ਨੇ
ਤੇ ਉਹ ਬੰਦਾ ਅਜੇ ਤੱਕ ਆਇਆ ਨਹੀਂ ਮੂਹਰੇ, ਕਿਉਂਕਿ ਜਿਹੜੇ 6 ਨੰਬਰ ਹੁੰਦੇ ਨੇ ਲਾਟਰੀ ਦੇ ਉਹਨੇ ਸਾਰੇ ਦੇ ਸਾਰੇ BCLC ਦੀ ਵੈਬਸਾਈਟ ਤੋਂ ਖਰੀਦੀ ਗਈ ਸੀ ਟਿਕਟ। ਉਹ
ਸਰੀ 'ਚ ਨਾ
ਸਰੀ 'ਚ ਆ
ਆਈ ਥਿੰਕ ਸੋ
ਇਜ਼ ਇਟ ਜਦੋਂ ਪ੍ਰਾਈਜ ਕਿਸੇ ਦਾ ਨਿਕਲਦਾ ਉਹਨਾਂ ਨੂੰ ਕਲੇਮ ਕਰਨ ਦੇ ਵਾਸਤੇ, ਪਰ $31 million ਸੰਬਡੀ ਬਿਕਮ $31 million ਰਿਚਰ, ਪਰ ਅਜੇ ਤੱਕ ਉਹਨਾਂ ਨੇ ਮੂਹਰੇ ਨਹੀਂ ਆਏ, ਕਲੇਮ ਕਰਨ ਵਾਸਤੇ ਨਹੀਂ ਆਏ।
ਹੋ ਸਕਦਾ ਉਹਨਾਂ ਨੂੰ ਅਜੇ ਤੱਕ ਪਤਾ ਹੀ ਨਾ ਹੋਵੇ।
ਇਹ ਵੀ ਹੋ ਸਕਦਾ ਹੈ ਨਾ, ਕਿ ਕਈ ਵਾਰੀ ਹੁੰਦਾ ਉਹ ਕੀ ਕਹਿੰਦੇ ਦੀਵੇ ਥੱਲੇ ਹਨੇਰਾ, ਵੀ ਸਾਰਿਆਂ ਨੂੰ ਪਤਾ ਪਰ ਜਿਹੜਾ ਜਿੱਤਿਆ ਉਹਨੂੰ ਹੀ ਨਹੀਂ ਪਤਾ। ਚਲੋ ਦੇਖਦੇ ਹਾਂ। ਖੈਰ ਉਹ ਜਿਹੜਾ ਉਹਦੇ ਸੀਗਾ ਨਾ 83 ਫਿਲਮ ਦੇ ਵਿੱਚ ਸੀਨ ਨਹੀਂ ਆਉਂਦਾ ਜਿਹੜਾ, ਚਲੋ ਕਪਿਲ ਦੇਵ ਦਾ ਕਿਰਦਾਰ ਆ ਵੀ ਉਹ ਜਿਹੜਾ ਜ਼ਿੰਬਾਬਵੇ ਵਾਲਾ ਮੈਚ ਆ, ਵੀ ਉਹਦੇ ਵਿੱਚ ਸਾਰੇ ਤਾੜੀਆਂ ਮਾਰਨ ਲੱਗ ਜਾਂਦੇ। ਉਹ ਕਹਿੰਦੇ ਤਾੜੀਆਂ ਸਾਰੇ ਕਿਉਂ ਮਾਰ ਰਹੇ ਆ? ਉਹ ਕਹਿੰਦੇ ਕਿਉਂਕਿ ਤੁਸੀਂ ਹੁਣ ਵਰਲਡ ਰੈਕਡ ਬਣਾ ਦਿੱਤਾ ਹੈ ਨਾ। ਸੋ ਕਈ ਵਾਰੀ ਆਪ ਨੂੰ ਹੀ ਨਹੀਂ ਪਤਾ ਹੁੰਦਾ, ਬੰਦਾ ਇੰਨਾ ਹੋਰ ਚੀਜ਼ਾਂ ਦੇ ਵਿੱਚ ਰੁੱਝਿਆ ਹੁੰਦਾ।
ਯਾ ਮੈਸੇਜ ਆ ਰਹੇ ਕਹਿੰਦੇ ਵੀਕਐਂਡ ਤੇ ਕਲੇਮ ਕਰਾਂਗੇ।
ਵੀਕਐਂਡ
ਬਿਜ਼ੀ ਬਹੁਤ ਆ,
ਬਿਜ਼ੀ ਹਾਂ ਠੀਕ ਹੈ। ਵੀਕਐਂਡ ਤੇ ਟ੍ਰੈਫਿਕ ਵੀ ਘੱਟ ਹੁੰਦਾ, ਜੇ ਜਾਣਾ ਹੋਵੇ ਤਾਂ ਬੰਦੇ ਨੂੰ ਟਾਈਮ ਘੱਟ ਲੱਗੂਗਾ। ਬਸ ਵੀ ਥੋੜ੍ਹੀ ਸੂਬਾਈ ਸਿਆਸਤ ਬਾਰੇ ਗੱਲ ਕਰ ਲਈਏ। ਜੇ ਸੂਬਾਈ ਸਿਆਸਤ 'ਚ ਕਿਸੇ ਲੀਡਰ ਦਾ ਜ਼ਿਕਰ ਪਿਛਲੇ ਦਿਨਾਂ ਦੇ ਵਿੱਚ ਬੜਾ ਬਣਿਆ ਰਿਹਾ, ਉਹ ਸੀ ਜੌਨ ਰਸਟੈਡ, ਕਿਉਂਕਿ BC ਕੰਜ਼ਰਵੇਟਿਵ ਪਾਰਟੀ ਦੇ ਲੀਡਰ ਜੌਨ ਰਸਟੈਡ ਦਾ ਲੀਡਰਸ਼ਿਪ ਰਿਵਿਊ ਚੱਲ ਰਿਹਾ ਸੀ। ਲੀਡਰਸ਼ਿਪ ਰਿਵਿਊ ਵਾਲੇ ਦਿਨ ਬਾਅਦ 'ਚ ਉਹਨਾਂ ਨੇ ਫਿਰ ਐਲਨੋਰ ਸਟਰਕੋ ਨੂੰ ਤੁਰਦੇ ਕਰ ਦਿੱਤਾ, ਕੌਕਸ ਦੇ ਵਿੱਚੋਂ ਫਾਇਰ ਕਰ ਦਿੱਤਾ। ਇਹ ਵੀ ਖਬਰਾਂ ਆ ਰਹੀਆਂ ਨੇ ਕਿ ਹੋਰ ਵੀ ਕਈ ਅਜਿਹੇ ਕੌਕਸ ਮੈਂਬਰਸ ਨੇ BC ਕੰਜ਼ਰਵੇਟਿਵ MLAs ਨੇ ਜਿਹੜੇ ਜੌਨ ਰਸਟੈਡ ਦੀ ਲੀਡਰਸ਼ਿਪ ਤੋਂ ਖੁਸ਼ ਨਹੀਂ ਹੈਗੇ। ਸੋ ਕਾਫੀ ਸਾਰੀ ਡਿਸਕਸ਼ਨ ਜੌਨ ਰਸਟੈਡ ਦੀ ਲੀਡਰਸ਼ਿਪ ਦੇ ਆਲੇ ਦੁਆਲੇ ਚੱਲਦੀ ਰਹੀ, ਪਰ ਸੂਬੇ ਦੇ ਵਿੱਚ ਇੱਕ ਹੋਰ ਸਿਆਸੀ ਪਾਰਟੀ ਹੈ ਜਿਹੜੇ ਆਪਣਾ ਨਵਾਂ ਲੀਡਰ ਚੁਣਨ ਦੀ ਕਵੈਦ ਦੇ ਵਿੱਚ ਲੱਗੇ ਹੋਏ ਸੀ। BC ਗ੍ਰੀਨ ਪਾਰਟੀ ਨੇ ਵਾਸੂ ਜੀ ਨਵੇਂ ਲੀਡਰ ਦੀ ਚੋਣ ਕੱਲ੍ਹ ਕਰ ਲਈ ਆ। 2 MLA ਹੈਗੇ ਨੇ BC ਗ੍ਰੀਨਸ ਦੇ ਵਿਧਾਨ ਸਭਾ ਦੇ ਵਿੱਚ, ਉਹਨਾਂ ਦੋਹਾਂ 'ਚੋਂ ਕਿਸੇ ਨੇ ਵੀ ਪਾਰਟੀ ਦਾ ਪਰਮਾਨੈਂਟ ਲੀਡਰ ਬਣਨ ਵਾਸਤੇ ਆਪਣਾ ਨਾਮ ਮੂਹਰੇ ਨਹੀਂ ਸੀ ਕੀਤਾ। ਸੋ ਇਹਦਾ ਮਤਲਬ ਇਹ ਹੈ ਕਿ ਜਿਹੜੇ ਹੁਣ ਨਵੇਂ ਲੀਡਰ ਬਣੇ ਨੇ, ਸ਼ੀ ਇਜ਼ ਨੋਟ ਐਨ MLA ਅਤੇ ਬੇਸਿਕਲੀ ਕੈਪਟਨ ਟੀਮ ਦਾ ਟੀਮ ਤੋਂ ਜਾਂ ਮੈਚ ਤੋਂ ਬਾਹਰ ਬੈਠਾ।
ਯਾ ਸੋ 25-year-old ਕਲਾਈਮੇਟ ਐਕਟਿਵਿਸਟ ਐਮਲੀ ਲੋਵਨ ਨੂੰ BC ਗ੍ਰੀਨ ਪਾਰਟੀ ਨੇ ਆਪਣੀ ਨਵੇਂ ਲੀਡਰ ਵਜੋਂ ਚੁਣਿਆ
ਜੀ।
ਸੋ ਇਹਨਾਂ ਨੇ ਇੰਸਟਾਗ੍ਰਾਮ ਤੇ ਬੜੀ ਜ਼ਬਰਦਸਤ ਕੈਂਪੇਨ ਚਲਾਈ ਤੇ ਇਹਨਾਂ ਨੇ ਇਹ ਦਾਅਵਾ ਕੀਤਾ, ਕਹਿੰਦੇ ਵੀ ਮੈਂ ਆਪਣੇ 5 ਹਫ਼ਤਿਆਂ ਦੀ ਕੈਂਪੇਨ ਦੇ ਵਿੱਚ ਜਿਹੜੇ 30 ਸਾਲ ਤੋਂ ਘੱਟ ਉਮਰ ਵਾਲੇ ਮੈਂਬਰਸ ਨੇ ਉਹਨਾਂ ਦੀ ਗਿਣਤੀ 'ਚ 10 ਗੁਣਾ ਇਜ਼ਾਫਾ ਕਰਤਾ। ਸੋ BC ਗ੍ਰੀਨ ਪਾਰਟੀ ਦੇ ਯੰਗ ਜਿਹੜੇ ਮੈਂਬਰਸ ਨੇ ਉਹਨਾਂ ਦੀ ਸੰਖਿਆ ਕਹਿੰਦੇ ਮੈਂ 10 ਗੁਣਾ ਵਧਾਤੀ ਹੈ। ਇਮੈਜਿਨ ਕਰੋ ਕਹਿੰਦੇ ਵੀ ਅਗਲੇ 6 ਮਹੀਨਿਆਂ ਸਾਲ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ। ਸੋ ਇਸ ਰੇਸ ਦੇ ਵਿੱਚ 3 ਵਿਅਕਤੀ ਸ਼ਾਮਲ ਸਨ। ਪਹਿਲੇ ਨੰਬਰ ਤੇ ਐਮਲੀ ਲੋਨ ਰਹੇ ਨੇ ਕਾਫੀ ਵੱਡੇ ਅੰਤਰ ਨਾਲ, ਇਹਨਾਂ ਨੂੰ 3199 ਵੋਟਾਂ ਪਈਆਂ
ਪਹਿਲੇ ਬੈਲਟ 'ਚ।
ਪਹਿਲੇ ਬੈਲਟ 'ਚ ਦੂਜੇ ਨੰਬਰ ਤੇ ਜੋਨਾਥਨ ਕੈਰ, ਇਹ ਕੋਮਾਕਸ ਵੈਲੀ ਦੇ ਵਿੱਚ ਫੈਮਿਲੀ ਡਾਕਟਰ ਨੇ, ਇਹਨਾਂ ਨੂੰ 908 ਵੋਟਾਂ ਹੀ ਪਈਆਂ। ਤੀਜੇ ਨੰਬਰ ਤੇ SFU ਦੇ ਪੋਲੀਟੀਕਲ ਸਾਇੰਸ ਦੇ ਸਟੂਡੈਂਟ ਨੇ ਐਡਮ ਬ੍ਰੈਮਨਰ ਏਕਨਸ,
23 ਸਾਲ ਦੇ,
ਇਹਨਾਂ ਨੂੰ ਸਿਰਫ 128 ਵੋਟਾਂ ਪਈਆਂ, ਕਲਾਸ ਵਾਲਿਆਂ ਨੇ ਪਈਆਂ ਬਸ। ਸੋ ਕਾਫੀ ਪਿੱਛੇ ਰਹਿ ਗਏ, ਪਰ ਐਮਲੀ ਲੋਨ ਲੀਡਰ ਬਣ ਗਏ ਨੇ। ਤੇ ਇਹਨਾਂ ਦੇ ਵਿਜੇ ਦੀ ਕੈਂਪੇਨ ਦੌਰਾਨ ਵਾਅਦੇ ਬੜੇ ਚੱਕਵੇਂ ਸੀ, ਜਿਵੇਂ ਕਿ ਆਮ ਤੌਰ ਤੇ BC ਗ੍ਰੀਨ ਪਾਰਟੀ ਕੈਂਡੀਡੇਟਸ ਤੇ ਹੋਇਆ ਹੀ ਕਰਦੇ ਨੇ
ਜੀ ਜੀ।
ਸੋ ਇਹਨਾਂ ਨੇ ਇਹ ਕਿਹਾ, ਕਹਿੰਦੇ ਕਿ ਅਸੀਂ ਜਿਹੜਾ ਕੈਂਪੇਨ ਦੌਰਾਨ ਕਹੀ ਸੀ ਗੱਲ ਵੀ BC NDP ਦੇ ਨਾਲ ਜਿਹੜਾ ਕੋਆਪਰੇਸ਼ਨ ਅਗਰੀਮੈਂਟ ਹੋਇਆ ਵੀ ਉਹ ਦੇਖਾਂਗੇ, ਕਹਿੰਦੇ ਰਿਵਿਊ ਕਰਨਾ ਵੀ ਉਹ ਸ਼ਾਇਦ ਫਾੜ ਕੇ ਸੁੱਟ ਹੀ ਦਈਏ ਵੀ BC NDP ਵਾਲੇ ਠੀਕ ਨਹੀਂ ਕੰਮ ਕਰ ਰਹੇ।
BC NDP ਨੇ ਵੈਸੇ ਵੀ ਵਾਸੂ ਜੀ ਗ੍ਰੀਨ ਪਾਰਟੀ ਦੀ ਇੰਨੀ ਕੋਈ ਸੁਣੀ ਨਹੀਂ। BC NDP ਦੇ ਕੋਲ ਜਿੱਦਾਂ ਮਰਜ਼ੀ ਕਹਿ ਲਓ ਇੱਕ ਹੈਂਗਿੰਗ ਬਾਏ ਦਾ ਥਰੈਡ ਮੈਜੋਰਿਟੀ ਤਾਂ ਹੈ ਹੀ ਹੈ ਨਾ, ਜਿਹੜੇ ਬਿੱਲ ਪਾਸ ਵੀ ਕਰਾਏ। ਗ੍ਰੀਨ ਪਾਰਟੀ ਦੀ ਵੋਟ ਦੀ ਲੋੜ ਨਹੀਂ ਪਈ, ਜੇ ਗ੍ਰੀਨ ਪਾਰਟੀ ਲੈਦੀ ਵੋਟ ਮੁਖਾਲਫਤ 'ਚ ਵੋਟ ਪਾਉਂਦੀ ਵੀ ਆ ਤਾਂ ਟਾਈ ਬ੍ਰੇਕਰ ਵੋਟ ਸਪੀਕਰ ਪਾ ਦਿੰਦੇ ਆ।
ਪਲੱਸ ਜਿਹੜੇ ਆਪੋਜੀਸ਼ਨ ਵਾਲੇ ਨੇ ਉਹ ਆਪ ਹੀ ਕਮਜ਼ੋਰ ਹੋਈ ਜਾ ਰਹੇ,
ਕਿਰੋਂ ਹੋ ਗਏ
ਉਹਨਾਂ ਦੇ MLA ਪਹਿਲਾਂ 3 ਛੱਡ ਕੇ ਗਏ ਸੀ, ਹੁਣ ਐਲੋਨਾ ਸਟਰਕੋ ਵੀ ਕੌਕਸ ਤੋਂ ਤਾਂ ਬਾਹਰ ਹੋ ਗਏ ਨੇ।
44 ਤੋਂ ਗਿਣਤੀ ਘੱਟ ਕੇ BC ਕੰਜ਼ਰਵੇਟਿਵ ਦੀ 40 ਰਹਿ ਗਈ
ਆ। ਸੋ BC NDP ਇਜ਼ ਇਨ ਅ ਕੰਫਰਟੇਬਲ ਪੋਜੀਸ਼ਨ ਰਾਈਟ ਨਾਓ ਐਜ਼ ਇਟ ਇਜ਼। ਤੇ ਇਹਨਾਂ ਨੇ ਇਹ ਵਾਅਦਾ ਕੀਤਾ ਸੀ ਕੈਂਪੇਨ ਦੌਰਾਨ ਕਿ ਜਿਹੜੇ ਟੈਕਸਿਸ ਨੇ ਉਹਨਾਂ ਦੇ ਵਿੱਚ ਵਾਧਾ ਕਰਾਂਗੇ ਧਨਾਢ ਵਿਅਕਤੀਆਂ ਵਾਸਤੇ,
ਅਲਟਰਾ ਰਿਚ ਤੇ,
ਸੋ ਅਲਟਰਾ ਰਿਚ ਤੇ ਜਿਹੜਾ ਟੈਕਸ ਹੈਗਾ ਉਹ ਕਹਿੰਦੇ ਉਹ ਵਧਾਵਾਂਗੇ, ਪਲੱਸ ਜਿਹੜੇ ਕਾਰਪੋਰੇਸ਼ਨਸ ਜਿਨ੍ਹਾਂ ਨੂੰ $1 billion ਤੋਂ ਜ਼ਿਆਦਾ ਰੈਵਨਿਊ ਹੁੰਦਾ, $1 billion ਤੋਂ ਜ਼ਿਆਦਾ ਵਾਲੇ ਰੈਵਨਿਊ ਤੇ 18% ਵਿੰਡਫਾਲ ਟੈਕਸ ਵੀ ਲਾਵਾਂਗੇ, ਤੇ ਨਾਲ ਇਹਨਾਂ ਨੇ ਕਿਹਾ ਸੀ ਕਿ ਫੋਸਿਲ ਫਿਊਲ ਐਕਸਟ੍ਰੈਕਸ਼ਨ ਦੇ ਉੱਤੇ ਬਿਲਕੁਲ ਰੋਕ ਲਾਵਾਂਗੇ, ਇਸ ਚੀਜ਼ ਵਾਸਤੇ ਦਬਾਅ ਪਾਇਆ ਜਾਏਗਾ BCNDP ਸਰਕਾਰ ਤੇ। ਨਾਲ ਇਹਨਾਂ ਨੇ ਵੀ ਕਿਹਾ ਕਹਿੰਦੇ ਕਿ ਅਸੀਂ ਐਮਿਸ਼ਨਸ ਨਾਲ ਸੰਬੰਧਿਤ ਵੀ ਬਾਇੰਡਿੰਗ ਐਮਿਸ਼ਨ ਟਾਰਗੇਟਸ ਕਹਿੰਦੇ ਲੈ ਕੇ ਆਉਣਾ ਚਾਹੁੰਦੇ ਹਾਂ, ਵੀ ਅਸੀਂ ਇੱਕ ਲੈਜਿਸਲੇਸ਼ਨ ਪੇਸ਼ ਕਰਾਉਣਾ ਚਾਹੁੰਦੇ ਹਾਂ। ਟਾਰਗੇਟਸ ਬਹੁਤ ਜ਼ਿਆਦਾ ਅਗਰੈਸਿਵ ਨੇ।
ਸੋ ਤੁਸੀਂ ਇਹ ਦੇਖੋ ਵੀ ਗ੍ਰੀਨ ਪਾਰਟੀ ਦਾ ਨਾ ਇੱਕ ਪ੍ਰਭਾਵ ਆਲ ਓਵਰ ਦਾ ਵਰਲਡ ਇਹ ਹੁੰਦਾ ਵੀ ਸਿੰਗਲ ਏਜੰਡਾ ਪਾਰਟੀ ਆ, ਜਿਹਦੇ ਵਿੱਚ ਇਨਵਾਇਰਮੈਂਟ ਫੋਰਫਰੰਟ ਤੇ ਹੋਊਗਾ। ਬਾਕੀ ਗੱਲ ਇਹ ਹੋਊਗੀ ਕਿ ਜਿਹੜੀ ਰੀਡਿਸਟ੍ਰੀਬਿਊਸ਼ਨ ਆਫ ਵੈਲਥ ਹੈ ਨਾ, ਵੀ ਉਹ ਵਾਲਾ ਜਿਹੜਾ ਪਹਿਲੂ ਆ ਬਹੁਤ ਭਾਰੂ ਰਹਿੰਦਾ ਆਈਡੀਓਲੋਜੀ ਤੇ। ਸੋ ਚੀਜ਼ਾਂ ਦੇਖਣ ਨੂੰ ਮਿਲਦੀਆਂ ਪਈਆਂ ਨੇ। ਅਫਕੋਰਸ ਅਜੇ ਨਵੇਂ ਨਵੇਂ ਲੀਡਰ ਬਣੇ ਨੇ, ਅਜੇ MLA ਤੇ ਹੈ ਹੀ ਨਹੀਂ ਇਹ। ਸੋ ਕੀ ਹੁਣ ਇਹ ਵੀ ਦੇਖਣਾ ਹੋਏਗਾ ਜਿਹੜੇ 2 MLA ਹੈਗੇ ਨੇ ਉਹਨਾਂ ਦੇ ਵਿੱਚੋਂ ਕੋਈ ਆਪਣੀ ਸੀਟ ਛੱਡ ਕੇ ਕੀ ਲੀਡਰ ਵਾਸਤੇ ਸੀਟ ਖਾਲੀ ਕਰਕੇ ਕਹਿੰਦਾ ਜੀ ਤੁਸੀਂ ਆ ਜਾਓ ਲੜ ਲਓ, ਚਾਂਸਿਸ ਲੱਗਦੇ ਨਹੀਂ ਉਹਦੇ,
ਲੱਗਦਾ ਨਹੀਂ। ਸੋ ਐਮਲੀ ਲੋਨ ਨੇ ਵੀ ਉਹਨਾਂ ਨੂੰ ਕੱਲ੍ਹ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਵੀ ਮੈਨੂੰ ਲੱਗਦਾ ਨਹੀਂ ਵੀ ਉਹਦੀ ਸ਼ਾਇਦ ਲੋੜ ਪਏਗੀ, ਤੇ ਉਹਨਾਂ ਨੇ ਮੁਕੰਮਲ ਤੌਰ ਤੇ ਨਾ ਵੀ ਨਹੀਂ ਕੀਤੀ ਵੈਸੇ, ਪਰ ਲੱਗਦਾ ਨਹੀਂ ਅਜੇ ਤੱਕ ਤਾਂ ਇਹਨਾਂ ਦੀ ਕਹਿੰਦੇ ਦੋਨੋਂ MLAs ਨਾਲ ਇੱਕ ਵਾਰ ਗੱਲ ਤੱਕ ਨਹੀਂ ਹੋਈ ਆ। ਇਹਨਾਂ ਨੇ ਕੈਂਪੇਨ ਦੇ ਵਿੱਚ ਜਿਹੜੇ ਵਾਅਦੇ ਕੀਤੇ ਨੇ ਉਹਦੇ ਨਾਲ ਜਿਹੜੇ ਸਿਟਿੰਗ MLAs ਨੇ ਉਹ ਸਹਿਮਤ ਵੀ ਨੇ ਕਿ ਨਹੀਂ?
ਕਰੈਕਟ, ਜਿਹੜੀ ਯੈਸ ਯੈਸ ਜਿਹੜਾ ਇਹ ਬਹੁਤ ਇੰਪੋਰਟੈਂਟ ਪੁਆਇੰਟ ਆ ਵਸੂਰੀ, ਕਿਉਂਕਿ ਜਿਹੜਾ NDP ਦਾ ਤੇ ਗ੍ਰੀਨ ਪਾਰਟੀ ਦਾ ਆਪਸ ਦੇ ਵਿੱਚ ਐਗਰੀਮੈਂਟ ਵੀ ਹੋਇਆ ਸੀਗਾ ਉਹਦੇ ਵਿੱਚ ਜਿਹੜੀਆਂ ਕੁਝ ਚੀਜ਼ਾਂ ਗ੍ਰੀਨ ਪਾਰਟੀ ਨੇ ਲਿਖਵਾਈਆਂ ਵੀ ਸੀ ਉਹ ਗ੍ਰੀਨ ਪਾਰਟੀ ਦੇ ਰਿਵਾਇਤੀ ਸਟੈਂਡਸ ਤੋਂ ਥੋੜ੍ਹੀਆਂ ਹਟ ਕੇ ਸੀਗੀਆਂ। ਜਿਹੜਾ ਉਹਦਾ ਦਾਇਰਾ ਸੀ ਨਾ ਉਹਨਾਂ ਪੁਆਇੰਟਸ ਦਾ, ਉਹ ਇਹਨਾਂ ਚੀਜ਼ਾਂ ਤੋਂ ਕਿਤੇ ਹੋਰ ਵੱਧ ਕੇ ਸੀ, ਵਿਸਥਾਰਤ ਸੀ, ਜਿਹਦੇ ਵਿੱਚੋਂ ਇਹ ਲੱਗਦਾ ਸੀ ਵੀ ਗ੍ਰੀਨ ਪਾਰਟੀ ਆਪਣਾ ਵਿਚਾਰਾਂ ਦਾ ਜਿਹੜਾ ਆਧਾਰ ਹੈ ਉਹਦੇ ਵਿੱਚ ਐਕਸਪੈਂਸ਼ਨ ਕਰਦੀ ਪਈ ਆ। ਪਰ ਹੁਣ ਜੇ ਉਹ ਵਿਚਾਰਾਂ ਦਾ ਜਿਹੜਾ ਐਕਸਪੈਂਡਡ ਦਾਇਰਾ ਜੋ ਦੁਬਾਰਾ ਤੋਂ ਸੁੰਗੜਦਾ, ਜਿਹੜੇ ਆਲਰੇਡੀ ਸਿਟਿੰਗ MLAs ਨੇ ਉਹ ਉਸਨੂੰ ਕਿਵੇਂ ਲੈਂਦੇ ਨੇ, ਆਪਣੇ ਲੀਡਰ ਨੂੰ ਕਿਵੇਂ ਡਿਫੈਂਡ ਕਰਦੇ ਨੇ, ਆਪਣੀ ਲੀਡਰ ਦੀ ਹਾਂ ਦੇ ਵਿੱਚ ਕਿਵੇਂ ਹਾਂ ਮਿਲਾ ਪਾਉਂਦੇ ਨੇ ਉਹ ਦੇਖਣਾ ਹੋਏਗਾ।
ਤੇ ਉਹ ਆਪਣੇ ਆਪ ਦੇ ਵਿੱਚ ਉਹ ਬੋਥ ਆਫ ਦੇਮ ਆਰ ਰੂਕੀਜ਼,
ਯੈਸ,
ਤੇ ਪਹਿਲੀ ਵਾਰ MLA ਬਣੇ ਨੇ
ਜੀ,
ਤੇ ਸੋਨੀਆ ਫਰਸਟ ਨੋ ਸਟੇਡ ਔਨ ਟੂ ਮੈਂਟੋਰ ਦੈਮ ਫੋਰ ਸਮ ਟਾਈਮ।
ਹਾਂਜੀ,
ਤੇ ਉਸ ਤੋਂ ਬਾਅਦ ਉਹਨਾਂ ਨੇ ਇਲੈਕਸ਼ਨ ਤੋਂ ਬਾਅਦ ਹੀ ਅਨਾਊਂਸ ਕਰਤਾ ਸੀ ਜਦੋਂ ਗ੍ਰੇਸ ਲੋਰਡ ਤੋਂ ਆਪਣਾ ਇਲੈਕਸ਼ਨ ਹਾਰ ਗਏ ਸਨ, ਉਹਨਾਂ ਨੇ ਕਹਿਤਾ ਸੀ ਵੀ ਮੈਂ ਅਸਤੀਫਾ ਦੇਣਾ, ਤੇ ਸ਼ੀ ਸਟੇਡ ਔਨ ਫੋਰ ਸਮ ਟਾਈਮ ਟੂ ਮੈਂਟੋਰ ਦ 2 MLAs, ਤੇ ਉਸ ਤੋਂ ਬਾਅਦ ਫਿਰ ਕੈਂਪੇਨ ਸ਼ੁਰੂ ਹੋਈ, ਕੈਂਪੇਨ ਦੇ ਵਿੱਚ ਉਮੀਦਵਾਰ ਸਾਹਮਣੇ ਆਏ, ਤੇ ਹੁਣ 25 ਸਾਲਾ ਕਲਾਈਮੇਟ ਐਕਟਿਵਿਸਟ ਐਮਲੀ ਲੋਵਨ ਨੂੰ ਚੁਣਿਆ ਗਿਆ ਹੈ, ਕਲਾਈਮੇਟ ਐਕਸ਼ਨ ਨੈਟਵਰਕ ਦੇ ਸਟ੍ਰੈਟੇਜਿਸਟ ਰਹੇ ਨੇ, ਤੇ ਅੰਜਲੀ ਅੱਪਾ ਦੁਰਾਏ ਵੀ ਇਹਨਾਂ ਦੀ ਕੈਂਪੇਨ ਦੇ ਨਾਲ ਜੁੜੇ ਰਹੇ।
ਅੰਜਲੀ ਅੱਪਾ ਦੁਰਾਏ ਜਿਹੜੇ ਕਿ ਜਦੋਂ ਡੇਵਿਡ EB NDP ਦੇ ਲੀਡਰ ਬਣਨ ਵਾਸਤੇ ਦੌੜ ਵਿੱਚ ਸਨ, ਜਦੋਂ ਜੌਨ ਹੋਰਗਨ ਨੇ ਆਪਣਾ ਅਹੁਦਾ ਤਿਆਗਿਆ, ਉਦੋਂ ਅੰਜਲੀ ਅੱਪਾ ਦੁਰਾਏ ਨੇ ਵੀ ਵਸੂਰੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਐਕਟਿਵਿਸਟ ਕਿਸਮ ਦੇ ਵਿਅਕਤੀ ਸੀ ਉਹ NDP ਦੇ ਮੈਂਬਰ ਬਣਾ ਲਏ ਸੀ। ਤਾਂ ਹੀ ਖਤਰਾ ਇਹ ਪੈਦਾ ਹੋ ਗਿਆ ਸੀ ਵੀ ਕਿਤੇ ਅੰਜਲੀ ਅੱਪਾ ਦੁਰਾਏ ਅਤੇ ਜਿਹੜਾ ਇੱਕ ਇਹ ਐਕਟਿਵਿਸਟ ਵਿੰਗ ਆ ਉਹ ਇੱਦਾਂ ਨਾ ਹੋਵੇ ਕਿ ਅੰਜਲੀ ਅੱਪਾ ਦੁਰਾਏ ਨੂੰ NDP ਦਾ ਲੀਡਰ ਇੰਸਟਾਲ ਕਰਕੇ ਫਿਰ ਡੀਫੈਕਟੋ ਪ੍ਰੀਮੀਅਰ ਬਣਾ ਦੇਵੇ, ਉਹਦੇ ਨਾਲ NDP ਦਾ ਜਿਹੜਾ ਇੱਕ ਗਵਰਨੈਂਸ ਦਾ ਰਾਹ ਖੁੱਲਿਆ ਸੀ ਉਹ ਬੜਾ ਖਤਰੇ 'ਚ ਪੈ ਸਕਦਾ ਸੀ
ਕਿ ਪਾਰਟੀ ਹਾਈਜੈਕ ਨਾ ਹੋ ਜਾਏ,
ਪਾਰਟੀ ਹਾਈਜੈਕ ਨਾ ਹੋ ਜਾਏ।
ਉਹਨਾਂ ਨੂੰ ਫਿਰ ਉਹਨਾਂ ਦੀ ਲੀਡਰਸ਼ਿਪ ਕੈਂਪੇਨ ਸਸਪੈਂਡ ਕਰ ਦਿੱਤੀ ਗਈ ਸੀ
ਜੀ,
ਤੇ ਹੁਣ ਉਹਨਾਂ ਨੇ ਐਮਲੀ ਲੋਨ ਦੀ ਕੈਂਪੇਨ ਨੂੰ ਵੀ ਸਪੋਰਟ ਕੀਤਾ
ਜੀ।
ਸੋ ਜਿਹੜੀ ਕਲਾਈਮੇਟ ਐਕਟਿਵਿਸਟ ਲੌਬੀ ਹੈ ਸੋ
ਉਹ ਇਕੱਠੀ ਹੋ ਰਹੀ ਹੈ,
ਹਾਂ ਉਹ ਇਕੱਠੀ ਹੋ ਰਹੀ ਹੈ। ਸੋ ਹੁਣ 25 ਸਾਲਾ ਕਲਾਈਮੇਟ ਐਕਟਿਵਿਸਟ ਐਮਲੀ ਲੋਨ ਇਜ਼ ਦਾ ਨਿਊ ਲੀਡਰ ਆਫ BC ਗ੍ਰੀਨ ਪਾਰਟੀ,
ਅਤੇ ਇਹਦੇ ਨਾਲ ਜਿਹੜੀ ਯੂਥ ਵੋਟ ਆ ਉਹ ਗ੍ਰੀਨ ਪਾਰਟੀ ਦੇ ਹੱਕ ਦੇ ਵਿੱਚ ਹੋ ਸਕਦਾ ਆਉਂਦੇ ਸਮੇਂ ਜ਼ਿਆਦਾ ਭੁਗਤੇ, ਉਮੀਦ ਇਸ ਵੇਲੇ ਇਹ ਜਤਾਈ ਜਾ ਰਹੀ ਆ। ਜਿਹੜੀ ਗੱਲ ਸੀ ਨਾ ਕਿ
ਇਹਨਾਂ ਨੇ ਇਹ ਕਿਹਾ, ਸੋਰੀ ਇਹਨਾਂ ਨੇ ਕਿਹਾ ਕਹਿੰਦੇ ਮੈਂਬਰਸ਼ਿਪ ਅਸੀਂ 10 ਗੁਣਾ ਵਧਾ ਤੀ ਹੈ। BC ਗ੍ਰੀਨ ਪਾਰਟੀ ਦਾ ਰੂਲ ਇਹ ਹੈ ਕਿ ਜਿਹੜੇ 30 ਸਾਲ ਤੋਂ ਤੁਹਾਡੀ ਘੱਟ ਉਮਰ ਹੈ ਮੈਂਬਰਸ਼ਿਪ ਇਜ਼ ਫ੍ਰੀ। ਸੋ ਉਸਦਾ ਤੁਹਾਡਾ ਮੇਰਾ ਨਾਮ ਵੀ ਲਿਖਿਆ ਹੋਵੇ,
30 ਸਾਲ ਤੋਂ ਘੱਟ ਉਮਰ, ਠੀਕ ਆ ਜੀ, ਠੀਕ ਆ ਠੀਕ ਆ,
ਹੈ ਨਾ, ਖੁਸ਼ ਫਹਿਮੀ,
ਖੁਸ਼ ਫਹਿਮੀ ਆ। ਤੁਸੀਂ ਬਾਕੀ ਗੱਲਾਂ ਛੱਡੋ ਯਾਰ, ਦੇਖੋ ਸਾਡੇ ਸੁਣਨ ਵਾਲੇ ਕਿੰਨੇ ਦਰਿਆ ਦਿਲ ਨੇ। ਵਿਕਰਮ ਜੀ ਦਾ ਮੈਸੇਜ ਆਇਆ, ਕਹਿੰਦੇ ਮੈਂ ਚੈੱਕ ਕਰਦਾ ਜਾ ਕੇ ਲੋਟਰੀ ਦੇ ਨੰਬਰ,
ਠੀਕ ਹੈ,
ਜੇ ਕਹਿੰਦੇ ਲੋਟਰੀ ਨਿਕਲੇ ਆਈ, ਕਹਿੰਦਾ ਫਿਰ ਵਾਸੂ ਜੀ, ਵਿਜੇ ਜੀ ਅਤੇ ਜਸਪ੍ਰੀਤ ਜੀ ਨੂੰ $5-5 lakh ਈਚ।
ਇਹ ਜੀ ਲੋਟਰੀ ਨਿਕਲਣ ਤੋਂ ਪਹਿਲਾਂ ਵਾਲੀਆਂ ਗੱਲਾਂ ਨੇ ਵਿਕਰਮ ਜੀ, ਪਰ ਸਾਡੇ ਰੈਗੂਲਰ ਲਿਸਨਰ ਨੇ
ਜੀ, ਇਹਨਾਂ ਦਾ ਭਰੋਸਾ ਕਰ ਲੈਂਦੇ
ਕਰ ਲੈਂਦੇ ਹਾਂ
ਜੀ। ਵਾਸੂ ਜੀ, ਗ੍ਰੀਨ ਪਾਰਟੀ ਨੇ ਨਵਾਂ ਲੀਡਰ ਚੁਣ ਲਿਆ, ਵਿਕਟੋਰੀਆ ਤੱਕ ਜੇ ਆਪਾਂ ਪਹੁੰਚ ਹੀ ਗਏ ਹਾਂ ਅਤੇ ਉੱਥੇ ਚੱਲ ਰਹੀ UBCM ਬਾਰੇ ਵੀ ਗੱਲਬਾਤ ਕਰ ਲਈਏ, ਬ੍ਰੇਕ ਲੈ ਲਈਏ ਪਹਿਲਾਂ ਛੋਟੀ ਜਿਹੀ, ਮੈਂ ਕਹਿੰਦਾ
ਦੇਖ ਲਓ।
ਕੱਲ੍ਹ ਜਿਹੜੀ ਯੂਨੀਅਨ ਆਫ BC ਮਿਊਨਿਸਪੈਲਿਟੀਜ਼ ਦੀ ਇਹ ਮੀਟਿੰਗ ਇਸ ਹਫ਼ਤਾ ਚੱਲਦੀ ਪਈ ਆ, ਉਹਦੇ ਵਿੱਚ ਸੇਵ ਆਰ ਸਟਰੀਟਸ ਜਿਹੜੀ ਸੰਸਥਾ ਅਤੇ ਨਾਲ ਜਿਹੜੇ ਕਈ ਮਿਊਨਿਸਪਲ ਮੇਅਰਸ ਨੇ ਅਤੇ ਕੌਂਸਲਰਸ ਨੇ, ਉਹਨਾਂ ਨੇ ਵਿਧਾਨ ਸਭਾ ਦੀਆਂ ਪੌੜੀਆਂ 'ਤੇ ਜਾ ਕੇ ਮੰਗ ਇਹ ਕੀਤੀ ਆ ਕਿ ਸੂਬਾ ਸਰਕਾਰ ਨੂੰ ਜਿਹੜਾ ਕ੍ਰਾਈਮ ਇਸ ਵੇਲੇ ਸਟਰੀਟਸ ਦੇ ਉੱਪਰ ਹੈਗਾ, ਜਿਸ ਤਰ੍ਹਾਂ ਦਾ ਕੇਆਸ ਫੈਲਿਆ ਹੋਇਆ, ਉਹਦੇ ਉੱਪਰ ਕੰਮ ਕਰਨਾ ਚਾਹੀਦਾ। ਪੂਰੀਆਂ ਡਿਟੇਲਸ ਕੀ ਨੇ ਉਹ ਸਾਰੀ ਗੱਲ ਅੱਗੇ ਚੱਲ ਕੇ ਸਾਂਝੀ ਕਰਦੇ ਹਾਂ। ਨਿੱਕੀ ਜੀ ਬ੍ਰੇਕ ਲੈ ਲਈਏ।
ਅਸੀਂ ਗੱਲ ਕਰਦੇ ਸੀ ਵੀ ਲਾਟਰੀ ਨਿਕਲਣ ਤੋਂ ਪਹਿਲਾਂ ਹੀ ਲੋਕ ਗੱਲ ਕਰਿਆ ਕਰਦੇ ਵੀ ਮੈਂ ਵਿੱਚੋਂ ਸ਼ੇਅਰ ਤੁਹਾਡੇ ਨਾਲ ਸਾਂਝਾ ਕਰਾਂਗਾ। ਪਰਮਵੀਰ ਗਰੇਵਾਲ ਜੀ ਇੱਦਾਂ ਨਹੀਂ ਹੈਗੇ।
ਅੱਛਾ,
ਉਹਨਾਂ ਨੂੰ ਵਿਜੇ ਜੀ ਪੂਰਾ $1 ਨਿਕਲਿਆ ਇਨਾਮ, ਕਹਿੰਦੇ ਵਿੱਚੋਂ 50% ਤੁਹਾਡਾ।
ਕਿਆ ਬਾਤ ਹੈ, ਅੱਧਾ ਅੱਧਾ
ਦੇਖੋ ਇਹਨਾਂ ਦੀ ਮਤਲਬ ਫਰਾਖ ਦਿਲੀ,
ਕਿਆ ਬਾਤ ਹੈ,
ਛੋਟੀ ਗੱਲ ਨਹੀਂ ਹੁੰਦੀ।
ਬਿਲਕੁਲ ਸਹੀ ਗੱਲ,
50% ਸ਼ੇਅਰ ਕਰਨਾ,
ਪਰਸੈਂਟੇਜ ਦੀ ਗੱਲ ਕਰ, 50% ਆਊਟ ਆਫ ਟੋਟਲ ਵਿਨਿੰਗ ਆਫ $1।
ਪਰਮਵੀਰ ਗਰੇਵਾਲ ਜੀ ਸਟੈਟ ਕੈਨ ਚ ਕੰਮ ਕਰਦੇ ਨੇ,
ਸਟੈਟ ਕੈਨ ਨੇ ਗੱਲ ਪਾਪੂਲੇਸ਼ਨ ਦੇ ਨੰਬਰ ਵੀ ਸਾਂਝੇ ਕੀਤੇ, ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਹੈ। ਬ੍ਰੇਕ ਲਈਏ ਛੋਟੀ ਜੀ,
ਠੀਕ ਹੈ,
ਕੰਮ ਬਹੁਤ ਪਿਆ ਵਾਸੂ ਜੀ।
ਹਾਂਜੀ ਹਾਂਜੀ
ਵਾਸੂ ਜੀ, ਯੂਨੀਅਨ ਆਫ ਬੀ ਸੀ ਮਿਊਨਿਸਪੈਲਿਟੀਜ਼ ਦੀ ਮੀਟਿੰਗ ਵਿਕਟੋਰੀਆ ਦੇ ਵਿੱਚ ਇਸ ਹਫ਼ਤੇ ਚੱਲਦੀ ਪਈ ਹੈ। ਟੁਮੋਰੋ, ਕੱਲ੍ਹ ਨੂੰ ਪ੍ਰੀਮੀਅਰ ਡੇਵਿਡ ਈਬੀ ਨੇ ਵੀ ਇਸ ਗਰੁੱਪ ਨੂੰ ਸੰਬੋਧਨ ਕਰਨਾ। ਯੂਨੀਅਨ ਆਫ ਬੀ ਸੀ ਮਿਊਨਿਸਪੈਲਿਟੀਜ਼ ਦੇ ਟੋਟਲ 202 ਮੈਂਬਰ ਨੇ, ਜਿਨ੍ਹਾਂ ਦੇ ਵਿੱਚ ਸੂਬੇ ਭਰ ਦੇ ਵੱਖੋ ਵੱਖਰੇ ਸ਼ਹਿਰ ਮਿਊਨਿਸਪੈਲਿਟੀਜ਼, ਟਾਊਨਸ ਨੇ, ਰੀਜਨਲ ਡਿਸਟ੍ਰਿਕਟਸ ਨੇ, ਫਸਟ ਨੇਸ਼ਨ ਗਵਰਨਮੈਂਟਸ, 15 ਕੀ ਨੇ ਫਸਟ ਨੇਸ਼ਨ ਗਵਰਨਮੈਂਟ ਜਿਹੜੀਆਂ ਇਹਦੀਆਂ ਮੈਂਬਰ ਨੇ, ਕਿਉਂਕਿ ਅਦਰਵਾਈਜ਼ ਇਕੱਲੇ ਬੀ ਸੀ ਦੇ ਵਿੱਚ ਹੀ ਫਸਟ ਨੇਸ਼ਨ ਗਵਰਨਮੈਂਟਸ ਦੀ ਗਿਣਤੀ 200 ਤੋਂ ਉੱਪਰ ਆ, ਪਰ ਯੂਬੀ ਸੀ ਐਮ ਦੇ ਮੈਂਬਰ ਸਾਰੇ ਫਸਟ ਨੇਸ਼ਨ ਗਰੁੱਪ ਜਾਂ ਫਸਟ ਨੇਸ਼ਨ ਗਵਰਨਮੈਂਟਸ ਨਹੀਂ ਹੈਗੀਆਂ, ਪਰ ਟੋਟਲ ਇਹਨਾਂ ਦੇ ਮੈਂਬਰਾਂ ਦੀ ਗਿਣਤੀ ਸਾਰੇ ਸ਼ਹਿਰ ਅਤੇ ਮਿਊਨਿਸਪੈਲਿਟੀਜ਼ ਅਤੇ ਰੀਜਨਲ ਡਿਸਟ੍ਰਿਕਟਸ ਦੇ ਸਭ ਨੂੰ ਮਿਲਾ ਮਿਲੋ ਕੇ 202 'ਤੇ ਬਣਦੀ ਆ। ਵੱਖੋ ਵੱਖਰੇ ਜਿਹੜੇ ਇਸ਼ੂਜ਼ ਨੇ ਵਾਸੂ ਜੀ, ਇਹ ਯੂ ਬੀ ਸੀ ਐਮ ਦੀ ਹਰ ਸਾਲ ਹੋਣ ਵਾਲੀ ਮੀਟਿੰਗ ਦੇ ਵਿੱਚ ਡਿਸਕਸ ਹੁੰਦੇ ਆ। ਅਸੀਂ ਅਰਲੀਅਰ ਦਿਸ ਵੀਕ ਗੱਲ ਇਹ ਕਰਦੇ ਸੀ ਕਿ ਲਾਸਟ ਈਅਰ ਵੀ ਜਦੋਂ ਯੂ ਬੀ ਸੀ ਐਮ ਦੀ ਮੀਟਿੰਗ ਹੋਈ ਸੀ, ਉਹਦੇ ਵਿੱਚ ਵੀ ਜਿਹੜਾ ਇਹ ਵਾਲਾ ਪਹਿਲੂ ਸੀ ਨਾ, ਸਟਰੀਟ ਡਿਸਆਰਡਰ ਵਾਲਾ, ਰਿਪੀਟ ਵਾਇਲੈਂਟ ਅਫੈਂਡਰਸ ਵਾਲਾ, ਇਹ ਪਹਿਲੂ ਬੜਾ ਭਾਰੂ ਰਿਹਾ ਸੀ। ਉਦੋਂ ਵੀ ਇਹ ਮੰਗਾਂ ਉੱਠੀਆਂ ਸੀ ਕਿ ਇਸ ਸਥਿਤੀ ਨੂੰ ਕਾਬੂ ਕਰਨ ਦੇ ਲਈ ਮਿਊਨਿਸਪਲ ਸਰਕਾਰਾਂ ਆਪਣੇ ਤੌਰ 'ਤੇ ਕੁਝ ਕਰ ਨਹੀਂ ਸਕਦੀਆਂ ਬਹੁਤਾ, ਕਿਉਂਕਿ ਜਿਹੜੇ ਕਾਨੂੰਨ ਨੇ ਉਹ ਫੈਡਰਲ ਸਰਕਾਰ ਦੇ ਨੇ, ਜਿਹੜੇ ਕੋਈ ਡਰੱਗ ਨਾਲ ਸੰਬੰਧਿਤ, ਡਰੱਗ ਕੰਜ਼ਮਪਸ਼ਨ ਨਾਲ ਸੰਬੰਧਿਤ ਲਾਜ਼ ਨੇ ਜਾਂ ਉਹ ਜਿਹੜੀਆਂ ਨੀਤੀਆਂ ਨੇ, ਉਹ ਪ੍ਰੋਵਿੰਸ਼ੀਅਲ ਸਰਕਾਰ ਦੇ ਇਖਤਿਆਰ 'ਚ ਆਉਂਦੀਆਂ। ਵੀ ਇਸ ਚੀਜ਼ ਨੂੰ ਸੈਟਲ ਕਰਨ ਲਈ ਜਿਹੜੀ ਸੀਨੀਅਰ ਲੈਵਲਸ ਆਫ ਗਵਰਨਮੈਂਟਸ ਨੇ, ਉਹਨਾਂ ਨੂੰ ਕੰਮ ਕਰਨਾ ਚਾਹੀਦਾ। ਅਤੇ ਬਸ ਜਿਹੜੀ ਗੱਲ ਕੱਲ੍ਹ ਵੀ ਇੱਕ ਵਾਰ ਫਿਰ ਤੋਂ ਇਸ ਸਾਲ ਵੀ ਇਹੀ ਦੁਹਰਾਈ ਗਈ ਹੈ, ਮੰਗ ਉੱਠੀ ਹੈ ਬੇਲ ਰਿਫੋਰਮ ਦੀ ਲਗਾਤਾਰ ਦੂਜੇ ਸਾਲ, ਅਤੇ ਇਨਵੋਲੰਟਰੀ ਕੇਅਰ ਦੀ।
ਜਾਂ ਸੋ ਮੇਅਰਸ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸੂਬਾ ਸਰਕਾਰ ਜ਼ਿਆਦਾ ਕਰਾਊਨ ਪ੍ਰੋਸੀਕਿਊਟਰਸ ਹਾਇਰ ਕਰੇ ਤਾਂ ਕਿ ਜਿਹੜੇ ਰਿਪੀਟ ਵਾਇਲੈਂਟ ਅਫੈਂਡਰਸ ਨੇ ਉਹਨਾਂ ਦੇ ਟ੍ਰਾਇਲਸ ਨੂੰ ਤੇਜ਼ੀ ਨਾਲ ਨਿਪਟਾਇਆ ਜਾ ਸਕੇ।
ਜੀ,
ਇੱਕ ਗੱਲ ਕੀਤੀ ਜਾ ਰਹੀ ਹੈ ਕਿ ਇੱਕ ਇਨਵੋਲੰਟਰੀ ਕੇਅਰ ਦਾ ਇੱਕ ਕੰਪ੍ਰੀਹੈਂਸਿਵ ਸਿਸਟਮ ਹੋਵੇ ਕਿ ਇਹਦੇ ਵਿੱਚ ਹੋਰ ਵਾਧਾ ਕੀਤਾ ਜਾਵੇ, ਇਹਨੂੰ ਹੋਰ ਐਕਸਪੈਂਡ ਕੀਤਾ ਜਾਵੇ।
ਸੋ ਇਨਵੋਲੰਟਰੀ ਕੇਅਰ ਭਾਵ ਇਹ ਕਿ ਜਿਹੜੇ ਵਿਅਕਤੀ ਨਸ਼ਿਆਂ ਦੇ ਆਦੀ ਹੋ ਚੁੱਕੇ ਨੇ, ਉਹਨਾਂ ਦੀ ਮਰਜ਼ੀ ਤੋਂ ਬਗੈਰ ਉਹਨਾਂ ਨੂੰ ਸਿਹਤ ਸੇਵਾਵਾਂ ਜਾਂ ਡੀ ਐਡਿਕਸ਼ਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ, ਕਿਉਂਕਿ ਅਜੇ ਤੱਕ ਇਸ ਚੀਜ਼ ਨੂੰ ਲੈ ਕੇ ਬੜਾ ਰੇੜਕਾ ਪਿਆ ਰਿਹਾ ਸੀ।
ਅਤੇ ਮੇਅਰਸ ਨੇ ਕਿਹਾ ਕਿ ਸੂਬਾ ਸਰਕਾਰ ਫੈਡਰਲ ਸਰਕਾਰ ਦੇ ਉੱਤੇ ਹੋਰ ਦਬਾਅ ਵਧਾਵੇ ਬੇਲ ਰਿਫੋਰਮ ਵਾਸਤੇ।
ਜੀ, ਸ਼ਹਿਰਾਂ ਦਾ ਵਾਸੂ ਜੀ ਇਹ ਕਹਿਣਾ ਵੀ ਅਸੀਂ ਪਬਲਿਕ ਸੇਫਟੀ ਪਲਾਨਸ ਦੇ ਉੱਪਰ ਇੰਨੇ ਪੈਸੇ ਖਰਚਦੇ ਪਏ ਹਾਂ ਜਿਹਦੇ ਕਰਕੇ ਸਾਡੇ ਬਜਟ ਦੇ ਵਿੱਚੋਂ ਉਹ ਵਾਲਾ ਜਿਹੜਾ ਪੈਸਾ, ਸਾਡੀਆਂ ਹੋਰਨਾਂ ਪ੍ਰਾਇਓਰਟੀਜ਼ ਜਿਹੜੀਆਂ ਕਿ ਮੁਕੰਮਲ ਤੌਰ 'ਤੇ ਹੈਗੀ ਸਿਟੀ ਦੀ ਜ਼ਿੰਮੇਵਾਰੀ ਆ, ਵੀ ਸਾਨੂੰ ਉੱਥੋਂ ਪੈਸੇ ਕੱਢ ਕੇ ਪਬਲਿਕ ਸੇਫਟੀ 'ਤੇ ਲਗਾਉਣੇ ਪੈ ਰਹੇ ਨੇ। ਐਗਜ਼ਾਮਪਲ ਆ ਵਿਕਟੋਰੀਆ ਦੇ ਵਿੱਚ ਵਾਸੂ ਜੀ, ਉਹਨਾਂ ਨੇ $10 million ਦਾ ਪਬਲਿਕ ਸੇਫਟੀ ਪਲਾਨ ਲਾਗੂ ਕੀਤਾ। ਜੇ ਅਸੀਂ ਇੱਥੇ ਸਰੀ 'ਚ ਹੀ ਦੇਖ ਲਈਏ, ਸਿਟੀ ਆਫ ਸਰੀ ਨੇ ਪਿਛਲੇ ਦਿਨੀ ਬ੍ਰਾਇਨ ਐਡਵਰਡਸ ਨੂੰ ਪਬਲਿਕ ਸੇਫਟੀ ਅਫਸਰ ਵਜੋਂ ਹਾਇਰ ਕੀਤਾ। ਬ੍ਰਾਇਨ ਐਡਵਰਡਸ ਉਹੀ ਅਫਸਰ ਨੇ ਜਿਹੜੇ ਆਰ ਸੀ ਐਮ ਪੀ ਦੇ ਪਹਿਲਾਂ ਅਸਿਸਟੈਂਟ ਕਮਿਸ਼ਨਰ ਅਤੇ ਆਫਿਸਰ ਇੰਚਾਰਜ ਸੀਗੇ ਸਰੀ ਆਰ ਸੀ ਐਮ ਪੀ ਦੇ। ਸੋ ਸਰੀ ਆਰ ਸੀ ਐਮ ਪੀ ਦੇ ਸਾਬਕਾ ਆਫਿਸਰ ਇੰਚਾਰਜ ਹੁਣ ਸਿਟੀ ਆਫ ਸਰੀ ਦੇ ਮੁਲਾਜ਼ਮ ਨੇ, ਅਤੇ ਉਹਨਾਂ ਦੀ ਇੱਕ ਜਿਹੜੀ ਜ਼ਿੰਮੇਵਾਰੀ ਆ ਉਹ ਪਬਲਿਕ ਸੇਫਟੀ ਨੂੰ ਸੁਨਿਸ਼ਚਿਤ ਕਰਨਾ ਹੈ।
ਐਕਸਟੋਰਸ਼ਨ ਕ੍ਰਾਈਮਸ ਦੇ ਸੰਬੰਧ ਵਿੱਚ $2.5 million ਦਾ ਫੰਡ ਸਥਾਪਿਤ ਕੀਤਾ ਸੀ, ਉਹ ਵੀ ਆਪਣੇ ਬਜਟ 'ਚੋਂ ਹੀ ਕੀਤਾ।
ਕਰੈਕਟ।
ਸੋ ਉਹੀ ਗੱਲ ਹੈ ਕਿ ਸਾਰੀਆਂ ਸਿਟੀਜ਼ ਮਿਊਨਿਸਪੈਲਿਟੀਜ਼ ਲੀਡਰਸ ਜਿਹੜੇ ਨੇ ਉਹ ਰਲ ਕੇ ਪ੍ਰੋਵਿੰਸ਼ੀਅਲ ਸਰਕਾਰ ਨੂੰ ਕਹਿ ਰਹੇ ਨੇ ਕਿ ਯੂ ਨੀਡ ਟੂ ਡੂ ਮੋਰ।
ਇਹਦੇ ਵਿੱਚ ਵਾਸੂ ਜੀ ਇੱਕ ਗੱਲ ਇਹ ਵੀ ਆਖੀ ਗਈ ਹੈ ਮੇਅਰਸ ਅਤੇ ਕਾਊਂਸਲਰਸ ਵੱਲੋਂ ਕਿ ਬੀ ਸੀ ਦੀ ਸਰਕਾਰ ਹਾਊਸਿੰਗ ਨਾਲ ਸੰਬੰਧਿਤ ਬੜੀਆਂ ਤਬਦੀਲੀਆਂ ਕਰਦੀ ਪਈ ਹੈ ਨਾ, ਜ਼ੋਨਿੰਗ ਨੂੰ ਲੈ ਕੇ ਜਿਹੜੀਆਂ ਬਲੈਂਕਟ ਚੇਂਜਿਸ ਕੀਤੀਆਂ ਗਈਆਂ ਅਤੇ ਹੋਰ, ਪਰ ਜਿਹੜੀਆਂ ਉਹਦੇ ਨਾਲ ਸਪੋਰਟਿਵ ਇਨਫਰਾਸਟਰਕਚਰ ਆ ਉਹਦੀ ਘਾਟ ਆ, ਭਾਵੇਂ ਉਹ ਸਕੂਲ ਹੋਣ, ਭਾਵੇਂ ਉਹ ਹੈਲਥ ਕੇਅਰ ਹੋਵੇ, ਭਾਵੇਂ ਉਹ ਮੈਂਟਲ ਹੈਲਥ ਸੇਵਾਵਾਂ ਅਤੇ ਬਾਕੀ ਦੀਆਂ ਸਪੋਰਟ ਸਰਵਿਸਿਜ਼ ਹੋਣ, ਵੀ ਇਹ ਸਾਰਾ ਕੁਝ ਵੀ ਬੜੀ ਉਸੇ ਹੀ ਸਪੀਡ ਦੇ ਨਾਲ ਇਨ ਲੋਕ ਸਟੈਪ ਇਹ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ। ਅਤੇ ਵਾਸੂ ਜੀ ਵੱਖੋ ਵੱਖਰੇ ਜਿਹੜੇ ਮੇਅਰਸ ਨੇ, ਕਾਊਂਸਲਰਸ ਨੇ, ਕਈਆਂ ਨੇ ਗੱਲਾਂ ਆਖੀਆਂ ਵੀ ਉੱਥੇ, ਵੀ ਸ਼ਹਿਰਾਂ ਦੇ ਵਿੱਚ ਇਸ ਵੇਲੇ ਹਾਲਾਤ ਅਜਿਹੇ ਬਣ ਗਏ ਨੇ ਕਿ ਜਿਹੜੇ ਵਿਕਟਮਸ ਨੇ, ਵਿਕਟਮਸ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈਗਾ, ਅਤੇ ਬਿਜ਼ਨਸਿਸ ਬਹੁਤ ਜ਼ਿਆਦਾ ਤੰਗ ਹੋ ਰਹੇ ਨੇ।
ਸੋ ਮਿਊਨਿਸਪਲ ਲੀਡਰਸ ਨੇ ਤਾਂ ਇਹ ਗੱਲਾਂ ਕੀਤੀਆਂ ਹੀ, ਮਾਹੌਲ ਉੱਥੇ ਇਸ ਤਰ੍ਹਾਂ ਦਾ ਐਂਟੀ ਗਵਰਨਮੈਂਟ ਬਣਿਆ ਕਿ ਜਿਹੜੇ ਆਪੋਜੀਸ਼ਨ ਵਾਲੇ ਨੇ ਪ੍ਰੋਵਿੰਸ਼ੀਅਲ ਲੈਵਲ ਤੇ ਉਹ ਵੀ ਜਿਹਨੂੰ ਕਹਿੰਦੇ ਵਹਿੰਦੀ ਗੰਗਾ ਵਿੱਚ ਹੱਥ ਹੋ ਗਏ।
ਜੀ ਜੀ।
ਸੋ ਜਿਹੜੇ 1BC ਵਾਲੇ ਹੁਣ ਡੈਲਸ ਬਰੋਡੀ ਨੇ ਉਹਨਾਂ ਨੇ ਵੀ ਸੰਬੋਧਨ ਕੀਤਾ UBCM ਨੂੰ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਹਿੰਦੇ ਵੀ BC NDP NGOs ਦੇ ਵਿੱਚ ਪੈਸੇ ਪਾ ਰਹੀ ਆ, ਇੰਡੀਜਨਸ ਰੀਕੌਂਸਲੀਏਸ਼ਨ ਦੇ ਨਾਂ ਤੇ ਕਹਿੰਦੇ ਮਿਲੀਅਨਸ ਆਫ ਡਾਲਰਸ ਖਰਚੇ ਜਾ ਰਹੇ ਨੇ ਪਰ ਕੋਈ ਰਿਜ਼ਲਟਸ ਨਹੀਂ ਆ ਰਹੇ, ਕ੍ਰਿਮੀਨਲਸ ਨੂੰ ਵਿਕਟਿਮਸ ਵਾਂਗ ਟ੍ਰੀਟ ਕੀਤਾ ਜਾ ਰਿਹਾ ਹੈ, ਇਹ ਉਹਨਾਂ ਦਾ ਜਿਹੜਾ ਸੈਂਟੈਂਸ ਹੈ ਸੋਸ਼ਲ ਮੀਡੀਆ ਦੇ ਐਟਲੀਸਟ ਇਹਦੀ ਬੜੀ ਗੱਲ ਹੋ ਰਹੀ ਹੈ, ਕ੍ਰਿਮੀਨਲਸ ਆਰ ਟ੍ਰੀਟਡ ਲਾਈਕ ਵਿਕਟਿਮਸ, ਨਾਲ ਉਹਨਾਂ ਨੇ ਕਿਹਾ ਰਾਈਟਸ ਆਫ ਅਫੈਂਡਰਸ ਆਰ ਕਮਿੰਗ ਬਿਫੋਰ ਦ ਰਾਈਟਸ ਆਫ ਇਨੋਸੈਂਟ ਸਿਟੀਜ਼ਨਸ ਆਫ ਦਿਸ ਪ੍ਰੋਵਿੰਸ।
ਵਾਸੂ ਜੀ ਇਹ ਪੂਰੀ ਅਤਕਥਨੀ ਵੀ ਨਹੀਂ ਆ, ਤੁਸੀਂ ਇਹ ਦੇਖੋ ਸਾਡਾ ਸਿਸਟਮ ਨਾ ਇਹ ਗੱਲ ਸਮਝਣ ਤੋਂ ਜਾਂ ਇਸ ਗੱਲ ਨੂੰ ਐਕਨੋਲੇਜ ਕਰਨ ਤੋਂ ਮੁਨਕਰ ਹੋਇਆ ਪਿਆ ਕਿ ਕੁਝ ਲੋਕ ਅਜਿਹੇ ਨੇ ਜਿਹੜੇ ਨਹੀਂ ਸੁਧਾਰੇ ਜਾ ਸਕਦੇ ਕਦੇ ਵੀ। ਸਾਡਾ ਸਿਸਟਮ ਇਸ ਗੱਲ ਉੱਪਰ ਆਧਾਰਿਤ ਹੈ ਨਾ ਕਿ ਜਿਹੜਾ ਵਿਅਕਤੀ ਜੇਲ੍ਹ ਦੇ ਵਿੱਚ ਗਿਆ ਵੀ ਉਹਨੂੰ ਰੀਹੈਬਿਲੀਟੇਟ ਕਰੀਏ, ਉਹ ਸੁਸਾਇਟੀ ਦੇ ਵਿੱਚ ਵਾਪਸ ਰੀਇੰਟੀਗ੍ਰੇਟ ਹੋ ਕੇ ਮੁਆਸ਼ਰੇ ਦਾ ਇੱਕ ਵਧੀਆ ਮੈਂਬਰ ਬਣ ਸਕੇ। ਪਰ ਸਾਰਿਆਂ ਨਾਲ ਅਜਿਹਾ ਨਹੀਂ ਕਿ ਤੁਸੀਂ ਕਰ ਸਕਦੇ। ਆਹ ਪਿਛਲੇ ਦਿਨਾਂ 'ਚ ਹੀ ਐਗਜ਼ਾਮਪਲ ਆਇਆ ਰੈਂਡਲ ਹੌਪਲੀ ਦਾ, ਇਸ ਹਫ਼ਤੇ ਰੈਂਡਲ ਹੌਪਲੀ ਹੈ ਕੌਣ, ਕਨਵਿਕਟਿਡ ਸੈਕਸ ਅਫੈਂਡਰ ਆ, ਜਿਹਦੀ ਕਿ ਹਿਸਟਰੀ ਕ੍ਰਾਈਮਸ ਦੀ 1985 ਇਟ ਡੇਟਸ ਬੈਕ ਟੂ 40 ਈਅਰਸ ਅਗੋ, ਸੈਕਸ਼ੂਅਲ ਅਸੋਲਟ ਲਈ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ਦੇ ਵਿੱਚ ਅਤੇ ਆਪਣੀਆਂ ਕੰਡੀਸ਼ਨਸ ਦੀ ਉਲੰਘਣਾ ਕਰਨ ਦੇ ਵਾਸਤੇ ਇਹਨੂੰ ਕਨਵਿਕਟ ਕੀਤਾ ਜਾ ਚੁੱਕਾ। ਇਹਨੂੰ ਵਾਸੂ ਜੀ ਜੇਲ੍ਹ ਦੇ ਵਿੱਚੋਂ ਸਟੈਚੂਟਰੀ ਰਿਲੀਜ਼ ਮਿਲ ਗਈ ਸੀ। ਸੋ ਸਟੈਚੂਟਰੀ ਰਿਲੀਜ਼ ਕੀ ਹੈ ਵੀ ਜਦੋਂ ਕਿਸੇ ਵਿਅਕਤੀ ਨੂੰ ਸਜ਼ਾ ਹੁੰਦੀ ਹੈ, ਜਦੋਂ ਆਪਣੀ ਦੋ ਤਿਹਾਈ ਸਜ਼ਾ ਪੂਰੀ ਕਰ ਲੈਂਦਾ ਤਾਂ ਉਸ ਨੂੰ ਜੇਲ੍ਹ ਦੇ ਵਿੱਚੋਂ ਹਾਫਵੇ ਹਾਊਸ ਦੇ ਵਿੱਚ ਰਿਲੀਜ਼ ਕੀਤਾ ਜਾ ਸਕਦਾ। ਇਸ ਵਿਅਕਤੀ ਨੂੰ ਪਹਿਲਾਂ ਵੀ ਹਾਫਵੇ ਹਾਊਸ ਦੇ ਵਿੱਚ ਰਿਲੀਜ਼ ਇੱਦਾਂ ਕਰ ਦਿੱਤਾ ਗਿਆ ਸੀ ਅਤੇ ਹਾਫਵੇ ਹਾਊਸ ਤੋਂ ਉਦੋਂ
ਐਂਕਲ ਬ੍ਰੇਸਲੈਟ ਤੋੜ ਕੇ
ਭੱਜ ਗਿਆ ਸੀ। 10-11 ਦਿਨ ਪੁਲਿਸ ਨੂੰ ਲੱਭਦੀ ਫਿਰਦੀ ਰਹੀ, ਦੁਬਾਰਾ ਇਹਨੂੰ ਫੜਿਆ, ਜੇਲ੍ਹ ਦੇ ਵਿੱਚ ਭੇਜਿਆ, ਫਿਰ ਇਹਨੇ ਆਪਣੀਆਂ ਕੰਡੀਸ਼ਨਸ ਬ੍ਰੀਚ ਕਰ ਦਿੱਤੀਆਂ। ਹੁਣ ਹੋਇਆ ਕੀ ਆ ਕਿ ਇਹ ਦੁਬਾਰਾ ਤੋਂ ਇਸ ਹਫ਼ਤੇ ਜੇਲ੍ਹ ਦੇ ਵਿੱਚੋਂ ਇਹਨੂੰ ਹਾਫਵੇ ਹਾਊਸ ਦੇ ਵਿੱਚ ਰਿਲੀਜ਼ ਕਰ ਦਿੱਤਾ ਗਿਆ ਅਤੇ ਵੈਨਕੂਵਰ ਪੁਲਿਸ ਵਾਲੇ ਵਾਰਨਿੰਗ ਜਾਰੀ ਕਰ ਰਹੇ ਨੇ ਵੀ ਇਹ ਹੀ ਇਜ਼ ਐਟ ਅ ਰਿਸਕ ਟੂ ਰੀਅਫੈਂਡ, ਕਿ ਜੇ ਤੁਸੀਂ ਇਹਦੀ ਹਿਸਟਰੀ ਦੇਖੋ ਹੁਣ ਇਹ ਕਮਿਊਨਿਟੀ ਦੇ ਵਿੱਚ ਆ ਕੇ ਰਹਿਣ ਲੱਗ ਪਿਆ, ਇਹ ਪਹਿਲਾਂ ਵੀ ਆਪਣੀਆਂ ਕੰਡੀਸ਼ਨਸ ਦੀ ਉਲੰਘਣਾ ਕਰ ਚੁੱਕਾ ਅਤੇ ਇਹ ਦੁਬਾਰਾ ਤੋਂ ਰੀਅਫੈਂਡ ਕਰੇਗਾ, ਇਹਦਾ ਪੂਰਾ ਖਤਰਾ ਹੈ। ਹੁਣ ਜਿਹੜੀ ਚੀਜ਼ ਪਤਾ ਹੀ ਆ, ਜੇ ਤੁਸੀਂ ਪੁਲਿਸ ਵੀ ਵਿਚਾਰੀ ਕੀ ਕਰੇ, ਪੁਲਿਸ ਹੁਣ ਚੇਤਾਵਨੀਆਂ ਦੇਣ ਵਾਸਤੇ ਆ ਉਸ ਬੰਦੇ ਲਈ ਜਿਹਦਾ ਤੁਹਾਨੂੰ ਪੱਕੇ ਤੌਰ 'ਤੇ ਪਤਾ ਵੀ ਇਹਦਾ ਟਰੈਕ ਰੈਕਰਡ ਕੀ ਰਿਹਾ। ਸਾਡੇ ਇਹ ਪੂਰੇ ਦੇ ਪੂਰੇ ਜਿਹੜੇ ਲਾਅ ਇਨਫੋਰਸ ਜਿਹੜਾ ਲੀਗਲ ਸਿਸਟਮ ਹੈ ਨਾ, ਇਹ ਲੀਗਲ ਸਿਸਟਮ ਦੀ ਕਮਜ਼ੋਰੀ ਹੈ ਇਹ।
ਯਾ ਤੇ ਪਹਿਲਾਂ ਵੀ ਇਸ ਤਰ੍ਹਾਂ ਕਈ ਵਾਰ ਹੋ ਚੁੱਕਿਆ ਕਿ ਜਿਹੜੇ ਵਾਇਲੈਂਟ ਰਿਪੀਟ ਅਫੈਂਡਰਸ ਨੇ ਉਹਨਾਂ ਨੂੰ ਇਸੇ ਤਰ੍ਹਾਂ ਇੱਕ ਰਿਲੀਜ਼ ਜਾਰੀ ਕਰ ਦਿੱਤਾ ਜਾਂਦਾ ਕਿ ਦੇ ਵਿਲ ਬੀ ਲਿਵਿੰਗ ਇਨ ਦਾ ਕਮਿਊਨਿਟੀ, ਧਿਆਨ ਰੱਖਿਓ। ਸੋ ਹੁਣ ਇਹ ਜਿਹੜਾ ਸਾਰਾ ਕੁਝ ਹੋਇਆ, ਸਾਰੇ ਮਿਊਨਿਸਪਲ ਲੀਡਰਸ ਨੇ ਉੱਥੇ ਸੰਬੋਧਨ ਕੀਤਾ, ਐਜ਼ ਅ ਮੈਂਸ਼ਨ ਕਿ ਪ੍ਰੋਵਿੰਸ਼ਲੀ ਵੀ ਜਿਹੜੇ ਆਪੋਜੀਸ਼ਨ ਵਾਲੇ ਨੇ ਉਹ ਵੀ ਆਪਣੇ ਆਪਣੇ ਬਿਆਨ ਦਿੰਦੇ ਰਹੇ। ਐਲੋਨਾ ਸਟਰਕੋ ਨੇ ਵੀ ਕੱਲ੍ਹ ਵੀਡੀਓ ਬਣਾ ਕੇ ਪਾ ਦਿੱਤੀ, ਉਹਨਾਂ ਨੇ ਕਿਹਾ ਮੈਨੂੰ ਬੜਾ ਚੰਗਾ ਲੱਗਿਆ ਵੀ ਸਾਰੇ ਮਿਊਨਿਸਪਲ ਲੀਡਰਸ ਇਕੱਠੇ ਆ ਕੇ ਹੁਣ ਕੰਮ ਦੀ ਗੱਲ ਕਰ ਰਹੇ ਨੇ। ਤੇ ਫਿਰ ਜਿਹੜੇ ਮਿਨਿਸਟਰ ਨੇ, ਪਬਲਿਕ ਸੇਫਟੀ ਮਿਨਿਸਟਰ ਨੀਨਾ ਕ੍ਰੀਗਰ, ਉਹਨਾਂ ਦੀ ਵੀ ਵਾਰੀ ਆਈ ਸੰਬੋਧਨ ਕਰਨ ਦੀ, ਤੇ ਉਹਨਾਂ ਨੇ ਕਿਹਾ ਕਹਿੰਦੇ ਅਸੀਂ ਤਾਂ ਸਾਰੇ ਕੰਸਰਨਸ ਨੂੰ ਬਹੁਤ ਧਿਆਨ ਨਾਲ ਸੁਣੀ ਰਹੇ ਹਾਂ ਤੇ ਅਸੀਂ ਬਹੁਤ ਸਾਰੇ ਨਵੇਂ ਪਬਲਿਕ ਪੁਲਿਸ ਆਫਿਸਰਸ ਹਾਇਰ ਵੀ ਕੀਤੇ ਨੇ, $230 million ਅਸੀਂ ਇਨਵੈਸਟ ਕਰ ਚੁੱਕੇ ਹਾਂ ਨਵੇਂ ਪੁਲਿਸ ਆਫਿਸਰਸ ਹਾਇਰ ਕਰਨ ਦੇ ਵਿੱਚ, $100 million ਕਹਿੰਦੇ ਅਸੀਂ ਹਰ ਸਾਲ ਆਰਗਨਾਈਜ਼ ਕ੍ਰਾਈਮ ਤੇ ਗੈਂਗ ਕ੍ਰਾਈਮ ਨੂੰ ਰੋਕਣ ਵਾਸਤੇ ਇਨਵੈਸਟ ਕਰਦੇ ਹਾਂ।
ਬਾਕੀ ਬਸ ਜੀ ਸਟੈਟ ਕੈਨੇਡਾ ਨੇ ਨੰਬਰ ਦਿੱਤੇ ਆ ਕਿ ਜਿਹੜਾ ਕ੍ਰਾਈਮ ਸਿਵਰਿਟੀ ਇੰਡੈਕਸ ਆ ਉਹਦੇ ਮੁਤਾਬਕ ਕ੍ਰਾਈਮ ਦੇ ਵਿੱਚ 11% ਗਿਰਾਵਟ ਆ ਗਈ ਆ।
ਹਾਂਜੀ
ਕਾਹਨੂੰ ਡਰਨ ਦੀ ਗੱਲ ਹੀ ਨਹੀਂ,
ਆਲ ਇਜ਼ ਵੈਲ।
ਪਰ ਕਮਾਲ ਹੈ ਯਾਰ ਵੈਸੇ ਨਾ, ਮਤਲਬ ਇਸ ਗੱਲ ਨੂੰ ਹੋਰ ਕਿਹੜੇ ਸ਼ਬਦਾਂ ਦੇ ਵਿੱਚ ਅਤੇ ਹੋਰ ਕਿੰਨੀ ਸਪਸ਼ਟਤਾ ਦੇ ਨਾਲ, ਕਿੰਨੀਆਂ ਉਦਾਹਰਨਾਂ ਦੇ ਨਾਲ ਸੀਨੀਅਰ ਲੈਵਲ ਆਫ ਗਵਰਨਮੈਂਟ ਦੇ ਮੂਹਰੇ ਰੱਖਣਾ ਪੈਣਾ ਕਿ ਭਾਈ ਇੱਥੇ ਕੰਮ ਕਰੋ। ਆਹ ਜਿਹੜਾ ਵਿਧਾਨ ਆਪਣਾ ਹਾਊਸ ਆਫ ਕਾਮਨਸ ਦਾ ਸੈਸ਼ਨ ਵੀ ਸ਼ੁਰੂ ਹੋਇਆ, ਇਹਦੇ 'ਚ ਇਹਨਾਂ ਨੇ ਉਹ ਹੇਟ ਕ੍ਰਾਈਮ ਵਾਲਾ ਬਿੱਲ 'ਤੇ ਲੈ ਆਉਂਦਾ ਕਿਉਂਕਿ ਉਹ ਪੋਲੀਟੀਕਲੀ ਬੜਾ ਵਧੀਆ ਲੱਗਦਾ ਨਾ, ਇੰਟਰਨੈਸ਼ਨਲੀ ਦਿਖਾਉਣ ਨੂੰ, ਦੇਖੋ ਜੀ ਅਸੀਂ ਤਾਂ ਜੇ ਕੋਈ ਇੱਦਾਂ ਝੰਡੇ ਦਿਖਾ ਕੇ ਕਿਸੇ ਜੇ ਜਿਊਜ਼ ਨੂੰ ਤੰਗ ਕਰਦਾ ਜਾਂ ਕਿਸੇ ਧਾਰਮਿਕ ਗਰੁੱਪ ਨੂੰ ਤੰਗ ਕਰਦਾ, ਅਸੀਂ ਉਹਦੇ ਖਿਲਾਫ਼ ਉਹ ਹੇਟ ਕ੍ਰਾਈਮ ਦੀ ਡੈਫੀਨੇਸ਼ਨ ਪਾ ਦਿੱਤੀ ਕ੍ਰਿਮੀਨਲ ਕੋਡ 'ਚ। ਠੀਕ ਆ ਉਹ ਜ਼ਰੂਰੀ ਆ, ਆਪਾਂ ਇਹ ਨਹੀਂ ਕਹਿੰਦੇ ਜ਼ਰੂਰੀ ਨਹੀਂ ਆ, ਪਰ ਆਹ ਜਿਹੜਾ ਖਿਲਾਰਾ ਪਿਆ ਹੋਇਆ ਇਹਨੂੰ ਕਿਉਂ ਨਹੀਂ ਐਡਰੈਸ ਕਰਨਾ? ਇਹਦੇ ਪਿੱਛੇ ਬਸ ਵੀ ਮੈਨੂੰ ਤਾਂ ਰੀਜ਼ਨ ਇਹ ਲੱਗਦਾ ਵੀ ਗੱਲੀ ਬਾਤੀ ਤਾਂ ਸਾਰਦੇ ਨੇ ਕਿ ਜੇ ਬੇਲ ਰਿਫੋਰਮ ਦੇ ਵਿੱਚ ਤਬਦੀਲੀ ਇੰਨੀ ਸਖਤ ਹੋ ਜਾਂਦੀ ਹੈ ਕਿ ਜ਼ਮਾਨਤ ਸੌਖੀ ਮਿਲਣੀ ਨਹੀਂ, ਜੇਲ੍ਹਾਂ ਦੇ ਵਿੱਚ ਥਾਂ ਨਹੀਂ ਹੈਗੀ, ਨਵੀਆਂ ਜੇਲ੍ਹਾਂ ਬਣਾਉਣੀਆਂ ਪੈਣਗੀਆਂ, ਅਤੇ ਜੇ ਨਵੀਆਂ ਜੇਲ੍ਹਾਂ ਬਣਾਉਣੀਆਂ ਪੈਂਦੀਆਂ ਨੇ ਫਿਰ ਗੱਲ ਆਉਂਦੀਆਂ ਪੈਸਿਆਂ 'ਤੇ। ਅਤੇ ਦੂਜੀ ਗੱਲ ਇਹ ਵੀ ਆ ਜਿਹੜੀ ਗੱਲ ਡੈਲਸ ਬਰੋਡੀ ਨੇ ਕੀਤੀ ਆ ਨਾ, ਦੇਖੋ ਜਿਹੜੇ ਕਈ ਰਾਈਟ ਵਿੰਗ ਪੋਲੀਟੀਸ਼ੀਅਨਸ ਨੇ ਉਹਨਾਂ ਦੀਆਂ ਗੱਲਾਂ ਨੂੰ ਕਈ ਵਾਰੀ ਡਿਸਕਾਊਂਟ ਆਮ ਤੌਰ 'ਤੇ ਸੋਸ਼ਲ ਮੀਡੀਆ 'ਤੇ ਜਾਂ ਪ੍ਰੋਗਰੈਸਿਵ ਨੈਰੇਟਿਵ ਦੇ ਅਧੀਨ ਕਰ ਦਿੱਤਾ ਜਾਂਦਾ।
ਸਭ ਤੋਂ ਜ਼ਿਆਦਾ ਧੱਕਾ ਤਾਂ ਡੋਨਲਡ ਟਰੰਪ ਨਾਲ ਹੁੰਦਾ ਹੈ ਸਭ।
ਯੈਸ ਕਰੈਕਟ, ਯੂ ਆਰ ਰਾਈਟ। ਪਰ ਡੈਲਸ ਬਰੋਡੀ ਦੀ ਇਹ ਗੱਲ ਨਿਰਆਧਾਰ ਨਹੀਂ ਆ ਕਿ ਜਿਹੜੀਆਂ ਆਹ ਕਈ ਔਰਗਨਾਈਜੇਸ਼ਨਸ ਬਣ ਗਈਆਂ, ਕਈ ਐਨ ਜੀ ਓਜ਼ ਬਣ ਗਏ, ਕਈ ਸਪੈਸ਼ਲ ਇੰਟਰਸਟ ਗਰੁੱਪ ਬਣ ਗਏ, ਉਹਨਾਂ ਦਾ ਕੰਮ ਹੀ ਇਸ ਆਧਾਰ 'ਤੇ ਚੱਲਦਾ ਕਿ ਜਦ ਤੱਕ ਸਮੱਸਿਆ ਰਹੇਗੀ, ਸਮੱਸਿਆ ਮੰਗਦੀ ਰਹੇ, ਸਾਡੀ ਦੁਕਾਨ ਚੱਲਦੀ ਰਹੇ। ਕਈ ਜਿਹੜੀਆਂ ਇਸ ਤਰ੍ਹਾਂ ਦੀਆਂ ਔਰਗਨਾਈਜੇਸ਼ਨਸ ਨੇ ਜਿਹੜੀਆਂ ਫੰਡਿੰਗ 'ਤੇ ਚੱਲਦੀਆਂ ਨੇ, ਉਹਨਾਂ ਦਾ ਮੋਟਿਵ ਆਪਰੈਂਡ ਇਹ ਆ, ਜੇ ਆਹ ਪ੍ਰੋਬਲਮ ਸੋਲਵ ਹੋ ਗਈ, ਜਿਹੜੇ ਸਾਰੇ ਕ੍ਰਿਮੀਨਲ, ਜਿਹੜੇ ਸਾਰੇ ਦੇ ਸਾਰੇ ਸਮੱਸਿਆ ਕ੍ਰੀਏਟ ਕਰਨ ਵਾਲੇ ਇਨਵੋਲੰਟਰੀ ਕੇਅਰ ਦੇ ਵਿੱਚ ਚਲੇ ਜਾਂਦੇ ਨੇ, ਜੇ ਉਹ ਜੇਲ੍ਹਾਂ ਦੇ ਵਿੱਚ ਡੱਕੇ ਜਾਂਦੇ ਨੇ ਤਾਂ ਫਿਰ ਬਹੁਤ ਸਾਰੀਆਂ ਜਿਹੜੀਆਂ ਸੋ ਕਾਲਡ ਸੋਸ਼ਲ ਸਰਵਿਸਿਜ਼ ਨੇ ਉਹਨਾਂ ਦੀ ਲੋੜ ਨਹੀਂ ਰਹਿਣੀ ਉਸ ਹਿਸਾਬ ਦੀ, ਅਤੇ ਕਈ ਜਿਹੜੀਆਂ ਏਜੰਸੀਆਂ, ਕਈ ਜਿਹੜੀਆਂ ਇਹ ਸਰਵਿਸ ਪ੍ਰਦਾਨ ਕਰਨ ਵਾਲੀਆਂ ਜਿਹੜੇ ਅਦਾਰੇ ਖੁੱਲ੍ਹੇ ਨੇ, ਇਹਨਾਂ ਦਾ ਬੋਰੀਆ ਬਿਸਤਰਾ ਬੰਦ ਹੋਣਾ ਫਿਰ
ਜਾਂ ਅਤੇ ਹਰ ਲੈਵਲ ਦੇ ਪੋਲੀਟੀਸ਼ੀਅਨਸ ਦੇ ਉੱਤੇ ਨਾ ਇੱਕ ਗੱਲ ਨੂੰ ਲੈ ਕੇ ਰੋਕ ਲੱਗਣੀ ਚਾਹੀਦੀ ਆ, ਪਾਬੰਦੀ ਹੋ ਜਾਣੀ ਚਾਹੀਦੀ ਆ ਕਿ ਕੋਈ ਵੀ ਪੋਲੀਟੀਸ਼ੀਅਨ, ਕੋਈ ਵੀ ਜਿਹੜਾ ਮਿਨਿਸਟਰ ਆ ਰਿਸਪੋਂਸੀਬਲ, ਭਾਵੇਂ ਕਿਸੇ ਵੀ ਸਟ੍ਰਾਈਪ ਦਾ, ਕਿਹੜੇ ਮਰਜ਼ੀ ਲੈਵਲ ਦਾ ਹੋਵੇ, ਉਹਨਾਂ ਦੇ ਉੱਤੇ ਇਸ ਗੱਲ ਨੂੰ ਲੈ ਕੇ ਪਾਬੰਦੀ ਹੋਣੀ ਚਾਹੀਦੀ. ਜੋ ਤੁਹਾਨੂੰ ਸਵਾਲ ਪੁੱਛਿਆ ਵੀ ਤੁਸੀਂ ਇਸ ਪ੍ਰੋਬਲਮ ਨੂੰ ਐਡਰੈਸ ਕਰਨ ਵਾਸਤੇ ਕੀ ਕੀਤਾ, ਉਹਦੇ ਜਵਾਬ ਵਿੱਚ ਤੁਸੀਂ ਇਹ ਨਹੀਂ ਦੱਸਦੇ ਤੁਸੀਂ ਕਿੰਨੇ ਪੈਸੇ ਖਰਚੇ ਨੇ. ਇੱਕ ਵਧੀਆ ਗੱਲ ਥੋੜ੍ਹੀ ਆ, ਸਾਡੇ ਪੈਸੇ ਵੀ ਤੁਸੀਂ ਖਰਚ ਤੇ, ਕੰਮ ਵੀ ਸੋਲਵ ਨਹੀਂ ਹੋਇਆ.
ਕੰਮ ਵੀ ਹਾਂ, ਜਿਹੜੇ ਲੀਡਰਸ ਨੇ, ਮਿਊਨਿਸਪਲ ਲੀਡਰਸ ਨੇ ਅਤੇ ਸੇਵਰ ਸਟਰੀਟਸ ਵਰਗੀਆਂ ਆਰਗਨਾਈਜੇਸ਼ਨ ਨੇ, ਉਹਨਾਂ ਨੂੰ ਫਿਰ ਵੀ ਇਸ ਗੱਲ ਨੂੰ ਲੈ ਕੇ ਲਾਮਬੰਦ ਹੋਣਾ ਪੈ ਰਿਹਾ, ਭਾਈ ਕਰ ਦਿਓ ਕੁਛ, ਅਤੇ ਪਹਿਲੀ ਵਾਰ ਨਹੀਂ ਹੋਇਆ.
ਇਹ ਤਾਂ ਗੱਲ ਹੈ ਕਿ ਤੁਸੀਂ ਪੁੱਛਿਆ ਬੱਚੇ ਨੂੰ ਵੀ ਯਾਰ ਤੂੰ ਫੇਲ ਕਿਉਂ ਹੋ ਜਾਂਦਾ, ਫੇਲ ਕਿਉਂ ਹੋ ਜਾਂਦਾ, ਕਹਿੰਦਾ ਕੋਈ ਗੱਲ ਨਹੀਂ ਜੇ ਟਿਊਸ਼ਨ ਰੱਖ ਲਈ ਆ ਉਹ ਹੁਣ ਆਪਾਂ $20 ਦੇ ਦਿਆ ਕਰਨੇ ਟਿਊਸ਼ਨ ਦੇ, ਫੇਲ
ਤਾਂ ਫਿਰ ਵੀ ਹੋ ਰਿਹਾ ਨਾ. ਕਰੈਕਟ.
ਸੋ ਇਹ ਜਵਾਬ ਜਿਹੜਾ ਇੱਥੇ ਪਾਬੰਦੀ ਲੱਗਣੀ ਚਾਹੀਦੀ ਹੈ.
ਸਹੀ ਗੱਲ.
ਇਹ ਫੈਡਰਲ ਲੈਵਲ ਤੇ ਵੀ, ਪ੍ਰੋਵਿੰਸ਼ੀਅਲ ਲੈਵਲ ਤੇ ਵੀ, ਹਰ ਲੈਵਲ ਤੇ ਇਹੀ ਜਵਾਬ ਮਿਲਦਾ ਜੀ ਅਸੀਂ ਇਹਦੇ ਉੱਤੇ $1 billion ਇਨਵੈਸਟ ਕੀਤਾ, ਇਹਦੇ ਤੁਸੀਂ $500 million ਹਰ ਸਾਲ ਲਾਉਂਦੇ ਹਾਂ, ਉਹ ਭਾਈ ਉਹਦੇ ਰਿਜ਼ਲਟਸ ਕੀ ਨੇ ਉਹ ਦੱਸੋ.
ਹਾਂ, ਨਤੀਜਾ ਤਾਂ ਇਹ ਆ ਕਿ ਅਜੇ ਵੀ ਲੋਕਲ ਲੀਡਰਸ ਨੂੰ ਵਿਧਾਨ ਸਭਾ ਦੀ ਪੌੜੀਆਂ ਤੇ ਖੜ ਕੇ ਲਗਾਤਾਰ ਦੂਜੇ ਸਾਲ ਇਹ ਮੰਗ ਕਰਨੀ ਪੈ ਰਹੀ ਹੈ, ਭਾਈ ਕਰ ਦਿਓ ਕੁਛ, ਕਿਉਂਕਿ ਸਾਡੀਆਂ ਸਟਰੀਟਸ ਦੇ ਵਿੱਚ ਖਲਾਰਾ ਪਿਆ, ਸਾਡੇ ਬਿਜ਼ਨਸਿਸ ਆਪਣੇ ਕਾਰੋਬਾਰਾਂ ਨੂੰ ਹੁਣ ਚਲਾਉਂਦੇ ਡਰਦੇ ਨੇ ਕਿਉਂਕਿ ਇਸ ਤਰ੍ਹਾਂ ਦਾ ਡਿਸਆਰਡਰ ਫੈਲਿਆ ਹੋਇਆ. ਵਾਸੂ ਜੀ, UBCM ਨਾਲ ਜੁੜੀ ਇੱਕ ਗੱਲ ਹੋਰ ਵੀ ਕਰ ਲਈਏ. ਕੱਲ੍ਹ ਉੱਥੇ ਇੱਕ ਹੋਰ ਗੱਲ ਉੱਠੀ, ਜਿਹੜਾ ਨਾ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਹੈਰੀਟੇਜ ਕੰਜ਼ਰਵੇਸ਼ਨ ਐਕਟ ਦੇ ਵਿੱਚ ਤਰਮੀਮਾਂ ਕੀਤੀਆਂ ਜਾ ਰਹੀਆਂ ਨੇ. ਹੈਰੀਟੇਜ ਕੰਜ਼ਰਵੇਸ਼ਨ ਐਕਟ ਬੇਸਿਕਲੀ ਸੂਬੇ ਦੇ ਵਿੱਚ ਉਹਨਾਂ ਸਾਈਟਸ ਨੂੰ ਕਵਰ ਕਰਦਾ ਜਿਨ੍ਹਾਂ ਨੂੰ ਕਿ ਇੱਕ ਹੈਰੀਟੇਜ ਸਟੈਟਸ ਮਿਲਿਆ ਹੋਇਆ. ਤਕਰੀਬਨ 65,000 ਡੈਜ਼ੀਗਨੇਟਿਡ ਹੈਰੀਟੇਜ ਸਾਈਟਸ ਨੇ, ਅਤੇ ਜ਼ਿਆਦਾਤਰ ਉਹਨਾਂ ਦੇ ਵਿੱਚੋਂ ਅਜਿਹੀਆਂ ਸਾਈਟਸ ਨੇ ਜਿਨ੍ਹਾਂ ਦਾ ਇੰਡੀਜਨਸ ਭਾਈਚਾਰਿਆਂ ਦੇ ਨਾਲ ਕਨੈਕਸ਼ਨ ਆ. ਜਿਹੜੀ ਇਹ ਤਬਦੀਲੀ ਕੀਤੀ ਜਾ ਰਹੀ ਆ, ਮਿਨਿਸਟਰੀ ਆਫ ਫੋਰੈਸਟਸ ਵੱਲੋਂ ਇਹਨੂੰ ਲੀਡ ਕੀਤਾ ਜਾ ਰਿਹਾ, ਰਵੀ ਪਰਮਾਰ ਦੀ ਮਿਨਿਸਟਰੀ ਵੱਲੋਂ. ਉਹਨਾਂ ਦਾ ਇਹ ਕਹਿਣਾ, ਅਸੀਂ ਤਾਂ ਕਰ ਰਹੇ ਹਾਂ ਤਾਂ ਕਿ ਜਿਹੜੇ ਕੋਈ ਅਪਰੂਵਲ ਕਿਸੇ ਹੈਰੀਟੇਜ ਸਾਈਟ 'ਤੇ ਕੋਈ ਕੰਸਟਰਕਸ਼ਨ ਸੰਬੰਧੀ ਜਾਂ ਕੋਈ ਵੀ ਡਿਵੈਲਪਮੈਂਟ ਉੱਥੇ ਜੋ ਹੋਣੀ ਹੋਵੇ, ਵੀ ਅਪਰੂਵਲ ਤਾਂ ਕਿ ਤੇਜ਼ੀ ਨਾਲ ਹੋ ਸਕੇ. ਉਹਨਾਂ ਵੱਲੋਂ ਐਗਜ਼ਾਮਪਲ ਇਹ ਦਿੱਤਾ ਜਾਂਦਾ ਕਿ ਜਦੋਂ ਲਿਟਨ ਦੇ ਵਿੱਚ, ਵਾਸੂ ਜੀ, ਫੋਰੈਸਟ ਫਾਇਰ ਜਦੋਂ ਅੱਗ ਲੱਗੀ ਸੀ ਅਤੇ ਲਿਟਨ ਦੇ ਵਿੱਚ ਰੀਕੰਸਟਰਕਸ਼ਨ ਦਾ ਕੰਮ ਬੜਾ ਹੌਲੀ ਮੱਠੀ ਰਫ਼ਤਾਰ 'ਤੇ ਚੱਲਿਆ ਕਿ ਕਈ ਪਰਮਿਟਸ ਤਾਂ ਰੀਇਸ਼ੂ ਹੋਣ ਦੇ ਵਿੱਚ ਜਾਂ ਪਰਮਿਟਿੰਗ ਦੇ ਵਿੱਚ ਇਸ ਕਰਕੇ ਡਿਲੇਜ਼ ਹੋਏ ਕਿਉਂਕਿ ਉਹ ਹੈਰੀਟੇਜ ਸਾਈਟ ਦੇ ਅਧੀਨ ਆਉਂਦਾ ਸੀ ਕੁਝ ਏਰੀਆ, ਅਤੇ ਇਸ ਕਰਕੇ ਉੱਥੇ ਪਰਮਿਟਿੰਗ ਦੀ ਦੇਰੀ ਹੋਈ ਆ. ਅਤੇ ਜਿਹੜਾ ਇਹ ਐਕਟ ਹੈਗਾ, ਹੈਰੀਟੇਜ ਕੰਜ਼ਰਵੇਸ਼ਨ ਐਕਟ, ਇਹਨੂੰ ਵਾਸੂ ਜੀ 1990s ਦੇ ਵਿੱਚ NDP ਨੇ ਲਾਗੂ ਕੀਤਾ ਸੀ, ਉਦੋਂ NDP ਦੀ ਸਰਕਾਰ ਸੀ. ਉਹ ਤੋਂ ਬਾਅਦ ਇਹ 'ਚ ਕੋਈ ਚੇਂਜ ਨਹੀਂ ਹੋਇਆ. ਸੋ ਕਹਿੰਦੇ ਅਸੀਂ ਇਹਨੂੰ ਮਾਡਰਨਾਈਜ਼ ਕਰ ਰਹੇ ਹਾਂ, ਪਰ ਜਿਹੜੀਆਂ ਲੋਕਲ ਗਵਰਨਮੈਂਟਸ ਨੇ, ਮਿਊਨਿਸਪਲ ਲੀਡਰਸ ਨੇ, ਉਹ ਇਸ ਗੱਲ ਨੂੰ ਲੈ ਕੇ ਇੱਕ ਚੇਤਾਵਨੀ ਜਾਰੀ ਕਰ ਰਹੇ ਨੇ ਕਿ ਜਿਸ ਹਿਸਾਬ ਦੇ ਨਾਲ ਸਰਕਾਰ ਇਹ ਕਰਨ 'ਤੇ ਲੱਗੀ ਹੋਈ ਆ, ਉਹਦੇ ਨਾਲ ਇਹ ਲੱਗਦਾ ਵੀ ਜਿਵੇਂ ਮਿਊਨਿਸਪਲ ਲੀਡਰਸ਼ਿਪ ਦਾ ਇਨਪੁੱਟ ਲੈਣ ਦਾ ਸਰਕਾਰ ਦਾ ਕੋਈ ਇਰਾਦਾ ਨਹੀਂ ਆ. ਵੀ ਕਹਿੰਦੇ ਸਾਡੇ ਨਾਲ ਜਿਹੜੀ ਇੱਕ ਮੀਟਿੰਗ ਕੀਤੀ ਵੀ ਗਈ, ਉਹ 'ਤੇ ਸਾਨੂੰ ਦੱਸਣ ਨੂੰ ਕੀਤਾ ਗਿਆ ਸੀ. ਸਾਨੂੰ ਤਾਂ ਐਂ ਲੱਗਿਆ ਵੀ ਸਾਨੂੰ ਦੱਸਿਆ ਗਿਆ ਹੋਵੇ ਵੀ ਅਸੀਂ ਆਹ ਕਰਨਾ, ਨਾ ਕਿ ਸਾਡੇ ਤੋਂ ਪੁੱਛਣ ਲਈ ਵੀ ਕੀ ਕਰੀਏ.
ਸੋ ਸਰਕਾਰ ਵੱਲੋਂ ਪਿਛਲੇ 2 ਸਾਲ ਤੋਂ ਇਸ ਐਕਟ ਨੂੰ ਮਾਡਰਨਾਈਜ਼ ਕਰਨ ਵਾਸਤੇ ਤਿਆਰੀ ਕੀਤੀ ਜਾ ਰਹੀ ਆ. ਇੰਡੀਜਨਸ ਗਰੁੱਪਸ ਦੇ ਨਾਲ ਕਾਫੀ ਸਾਰੀਆਂ ਕੰਸਲਟੇਸ਼ਨਸ ਹੋਈਆਂ ਨੇ. ਸਰਕਾਰ ਨੇ 57 ਏਰੀਆਜ਼ ਆਫ ਚੇਂਜ ਡਿਮਾਰਕੇਟ ਵੀ ਕੀਤੇ ਨੇ ਇਸ ਐਕਟ ਦੇ ਵਿੱਚ, ਜਿਹੜੇ ਜਿਹੜੇ ਚੇਂਜ ਕਰਨੇ ਚਾਹੀਦੇ ਆ. ਉਹਨਾਂ ਵਿੱਚੋਂ 53 ਤੇ ਇੰਡੀਜਨਸ ਭਾਈਚਾਰਿਆਂ ਦੇ ਨਾਲ ਸਹਿਮਤੀ ਵੀ ਬਣ ਚੁੱਕੀ ਆ.
57 ਚੋਂ 53 ਤੇ.
ਸੋ ਮਿਊਨਿਸਪੈਲਿਟੀਜ਼ ਦੇ ਜਿਹੜੇ, ਸੋ UBCM ਕਨਵੈਨਸ਼ਨ ਹੁੰਦੀ, ਐਨੂਅਲ ਕਨਵੈਨਸ਼ਨ, ਉੱਥੇ ਜਿਹੜੇ ਪ੍ਰੈਜ਼ੀਡੈਂਟ ਨੇ ਤ੍ਰਿਸ਼ ਮੈਂਡੈਵੋ,
ਕੁਕਿਟਲਮ
ਤੋਂ ਇਹ ਕਾਉਂਸਲਰ ਨੇ, ਅਤੇ ਇਸ ਵੇਲੇ UBCM ਦੇ ਆਊਟਗੋਇੰਗ ਪ੍ਰੈਜ਼ੀਡੈਂਟ ਨੇ, ਬਹੁਤ ਜਲਦ ਇਹ ਆਪਣੀ ਟਰਨ ਪੂਰੀ ਕਰਨ ਜਾ ਰਹੇ ਨੇ. ਸੋ ਇਹਨਾਂ ਨੇ ਸੰਬੋਧਨ ਕੀਤਾ ਅਤੇ ਉਹਨਾਂ ਨੇ ਇਸ ਮੁੱਦੇ ਨੂੰ ਆਪਣੀ ਪੂਰੀ ਗੱਲ, ਕਾਫੀ ਲੰਬਾ ਭਾਸ਼ਣ ਦਿੱਤਾ ਉਹਨਾਂ ਨੇ, ਅਤੇ ਉਹਨਾਂ ਨੇ ਆਪਣੀ ਨਾਰਾਜ਼ਗੀ ਵਿਅਕਤ ਕੀਤੀ ਇਸ ਗੱਲ ਨੂੰ ਲੈ ਕੇ. ਕਹਿੰਦੇ ਕਿ ਤੁਸੀਂ ਸਰਕਾਰ ਨੇ ਏਰੀਆਜ਼ ਵੀ ਡਿਮਾਰਕੇਟ ਕਰ ਲਏ, ਇੰਡੀਜਨਸ ਭਾਈਚਾਰਿਆਂ ਨਾਲ ਸਹਿਮਤੀ ਵੀ ਬਣਾ ਲਈ, ਉਹਨਾਂ ਨਾਲ ਕਈ ਸਾਰੀਆਂ ਕੰਸਲਟੇਸ਼ਨਸ ਵੀ ਕਰ ਲਈਆਂ. ਸਾਡੇ ਨਾਲ ਕਹਿੰਦੇ ਕੰਸਲਟੇਸ਼ਨ ਦੇ ਨਾਂ 'ਤੇ ਮਿਡ ਅਗਸਤ ਦੇ ਵਿੱਚ ਕਹਿੰਦੇ ਸਿਰਫ ਇੱਕ 3 ਘੰਟਿਆਂ ਦਾ ਇੱਕ ਸੈਸ਼ਨ ਹੀ ਰੱਖਿਆ ਗਿਆ ਸੀ, ਓਨਲੀ 3-hour ਸੈਸ਼ਨ ਇਨ ਮਿਡ ਅਗਸਤ.
ਅਤੇ
ਕਹਿੰਦੇ ਉਹਦੇ ਵਿੱਚ ਵੀ ਸਾਨੂੰ ਦੱਸਿਆ, ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਸਾਨੂੰ ਦੱਸਿਆ ਹੀ ਗਿਆ ਵੀ ਕਿ ਇੱਦਾਂ ਦਾ ਕਰਨਾ ਚਾਹੁੰਦੇ ਹਾਂ ਅਸੀਂ, ਸਾਡੇ ਪੁੱਛਿਆ ਨਹੀਂ ਗਿਆ. ਇਟ ਵਾਜ਼ ਨਾਟ ਲਾਈਕ ਵੀ ਤੁਸੀਂ ਦੱਸੋ ਕੀ ਕੀਤਾ ਜਾਵੇ, ਵਟ ਡੂ ਯੂ ਥਿੰਕ. ਸੋ ਇਹਨੂੰ ਲੈ ਕੇ ਵਿਜੇ ਜੀ ਫਿਰ ਬਾਅਦ ਵਿੱਚ ਉਹਨਾਂ ਸੋ ਕਈ ਐਗਜ਼ਾਮਪਲਸ ਦਿੱਤੀਆਂ ਲਿਟਨ ਦੀਆਂ. ਸੋ ਲਿਟਨ ਜਦੋਂ ਵਾਈਲਡ ਫਾਇਰ ਕਰਕੇ ਜਦੋਂ ਸੜਕੇ ਸਵਾਹ ਹੋ ਗਿਆ ਪੂਰਾ ਪਿੰਡ ਹੀ, ਉਸ ਤੋਂ ਬਾਅਦ ਜਦੋਂ ਫਿਰ ਰੀਬਿਲਡਿੰਗ ਐਫਰਟ ਸ਼ੁਰੂ ਹੋਇਆ ਅਤੇ ਘਰ ਜਿਹੜੇ ਦੁਬਾਰਾ ਵਸਾਏ ਗਏ, ਉਹਨਾਂ ਦੱਸਿਆ ਕਹਿੰਦੇ, ਸੋ ਅਕੋਰਡਿੰਗ ਟੂ ਟ੍ਰਿਸ਼ ਮੈਂਡੈਵੋ, ਉਹਨਾਂ ਨੇ ਕਿਹਾ ਕਹਿੰਦੇ ਵੀ 20,000 ਤੋਂ $80,000 ਪਰ ਹਾਊਸ ਕਹਿੰਦੇ ਉਹ ਕੋਸਟ ਦੇ ਵਿੱਚ ਐਡ ਹੋ ਗਿਆ, ਬਿਕੋਜ਼ ਆਫ ਹੈਰੀਟੇਜ ਡੈਜ਼ਿਗਨੇਸ਼ਨ
ਕਿਉਂਕਿ ਅਸੈਸਮੈਂਟ ਦੇ ਵਿੱਚ ਸਮਾਂ ਲੱਗਦਾ
ਸੋ ਹੈਰੀਟੇਜ ਸਾਈਟ ਅਸੈਸਮੈਂਟ ਦੇ ਕਰਕੇ ਕਹਿੰਦੇ 18 ਮਹੀਨਿਆਂ ਦਾ ਡਿਲੇ ਹੋਇਆ ਪੂਰੇ ਕਾਰਜ ਦੇ ਵਿੱਚ ਅਤੇ ਹਰ ਘਰ ਦੀ ਉਸਾਰੀ ਦੇ ਵਿੱਚ ਰੀਬਿਲਡਿੰਗ ਦੇ ਵਿੱਚ 20,000 ਤੋਂ $80,000 ਕੋਸਟ ਐਡ ਹੋ ਗਈ ਸੋ ਇਸ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ ਉਹਨਾਂ ਨੇ ਬੜੀ ਤਿੱਖੀ ਸ਼ਬਦਾਵਲੀ ਵਰਤੀ ਅਤੇ ਉਹਨਾਂ ਨੇ ਬੜੇ ਬਹੁਤ ਜ਼ਿਆਦਾ ਤਿੱਖੀ ਆਪਣੀ ਮੁਖਾਲਫਤ ਵਿਅਕਤ ਕੀਤੀ
ਜਿਵੇਂ ਅਸੀਂ ਖਬਰਾਂ ਦੇ ਬੁਲੇਟਿਨ ਤੋਂ ਪਹਿਲਾਂ ਗੱਲ ਕਰਕੇ ਹਟੇ ਹਾਂ ਨਾ ਕਿ ਜਿਸ ਹਿਸਾਬ ਦੇ ਨਾਲ ਬੇਲ ਰਿਫੋਰਮ ਅਤੇ ਸਟਰੀਟ ਡਿਸਆਰਡਰ ਵਾਲਾ ਇੱਕ ਟੋਪਿਕ ਉਹ ਬੜਾ ਭਾਰੂ ਰਿਹਾ ਦੂਜਾ ਟੋਪਿਕ ਇਸ ਕਰਕੇ ਵੀ ਭਾਰੂ ਹੋ ਗਿਆ ਵਸੂ ਜੀ ਆਮ ਤੌਰ 'ਤੇ ਨਾ ਹੈਰੀਟੇਜ ਕੰਜ਼ਰਵੇਸ਼ਨ ਐਕਟ ਦੇ ਵਿੱਚ ਜੇ ਕੋਈ ਤਬਦੀਲੀ ਹੋ ਰਹੀ ਹੁੰਦੀ ਚਲੋ ਇਹਦੇ ਬਾਰੇ ਕੋਈ ਗੱਲਬਾਤ ਹੋਣੀ ਸੀ ਆਮ ਲੋਕਾਂ ਨੇ ਇਹ ਵੀ ਸੋਚਣਾ ਸੀ ਵੀ ਇਹਦਾ ਸਾਡੇ 'ਤੇ ਇੰਪੈਕਟ ਕੀ ਆ ਜਿਹੜਾ ਕਾਉਚਿਨ ਟ੍ਰਾਈਬਸ ਵਾਲਾ ਡਿਸੀਜਨ ਰਿਚਮੰਡ ਦੇ ਵਿੱਚ ਆ ਗਿਆ ਜਿਹੜਾ ਕਿ ਬੀ ਸੀ ਦੀ ਸੁਪਰੀਮ ਕੋਰਟ ਨੇ ਫੈਸਲਾ ਇਹ ਦੇ ਦਿੱਤਾ ਪਿਛਲੇ ਦਿਨੀ ਕਿ ਰਿਚਮੰਡ ਦਾ ਤਕਰੀਬਨ 6% ਏਰੀਆ 742 ਏਕੜ ਬਣਦੇ ਨੇ ਜਿਹਦੇ ਉੱਪਰ ਕਿ ਕਾਉਚਿਨ ਟ੍ਰਾਈਬ ਦਾ ਹੱਕ ਬਣਦਾ ਅਤੇ ਉਸ ਏਰੀਆ ਦੇ ਵਿੱਚ ਜਿਹੜਾ ਮਖਸੂਸ ਕੀਤਾ ਉਹਦੇ ਵਿੱਚ ਪ੍ਰਾਈਵੇਟ ਪ੍ਰੋਪਰਟੀ ਵੀ ਆ ਉਹਦੇ ਵਿੱਚ ਸਿਟੀ ਦੀ ਪ੍ਰੋਪਰਟੀ ਵੀ ਆ ਉਹਦੇ ਵਿੱਚ ਵੱਡੀਆਂ ਕੰਪਨੀਆਂ ਦੇ ਵੇਅਰ ਹਾਊਸਿਸ ਵੀ ਨੇ ਸੋ ਸਵਾਲ ਇੱਕ ਇਹ ਖੜਾ ਹੋ ਗਿਆ ਵੀ ਕੋਈ ਵੀ ਪ੍ਰਾਈਵੇਟ ਪ੍ਰੋਪਰਟੀ ਜਿਹੜੀ ਕਿ ਬੀ ਸੀ ਲੈਂਡ ਟਾਈਟਲ ਐਕਟ ਦੇ ਮੁਤਾਬਕ ਕਿਸੇ ਬੰਦੇ ਦੇ ਜਾਂ ਕਿਸੇ ਅਦਾਰੇ ਦੇ ਨਾਂ 'ਤੇ ਰਜਿਸਟਰਡ ਆ ਕੀ ਉਹ ਫਿਰ ਸੁਰੱਖਿਅਤ ਹੈ ਕਿ ਨਹੀਂ ਸੋ ਉਹਦੇ ਕਰਕੇ ਜਿਹੜੀਆਂ ਕਹਿ ਲਓ ਜਿਹੜੇ ਚੇਤਾਵਨੀ ਵਾਲੇ ਰੇਡਾਰਜ਼ ਨੇ ਨਾ ਉਹ ਪਹਿਲਾਂ ਤੋਂ ਐਕਟੀਵੇਟ ਹੋਏ ਹੋਏ ਸੀ ਹੁਣ ਜੇ ਹੈਰੀਟੇਜ ਐਕਟ ਦੇ ਵਿੱਚ ਇਹੋ ਜਿਹੀਆਂ ਤਬਦੀਲੀਆਂ ਹੁੰਦੀਆਂ ਨੇ ਤਾਂ ਕੰਸਰਨ ਮਿਊਨਿਸਪੈਲਿਟੀਜ਼ ਦਾ ਲੋਕਲ ਲੀਡਰਸ਼ਿਪ ਦਾ ਇਹ ਆ ਵੀ ਕਿਤੇ ਇੱਦਾਂ ਨਾ ਹੋਵੇ ਕਿ ਹੋਰ ਇਸ ਤਰ੍ਹਾਂ ਦੀਆਂ ਇਹਦੇ ਵਿੱਚ ਸਾਈਟਸ ਆ ਜਾਣ ਹੋਰ ਇਸ ਤਰ੍ਹਾਂ ਦੀਆਂ ਇਹਦੇ ਵਿੱਚ ਤਬਦੀਲੀਆਂ ਕਰ ਦਿੱਤੀਆਂ ਜਾਣ ਜਿਹਦੇ ਨਾਲ ਕਿ ਜਿਹੜਾ ਉਸ ਜ਼ਮੀਨ ਨੂੰ ਇਸਤੇਮਾਲ ਕਰ ਸਕਣ ਦਾ ਇਖਤਿਆਰ ਆ ਉਹ ਬਹੁਤ ਹੀ ਜ਼ਿਆਦਾ ਘੁੱਟ ਦਿੱਤਾ ਜਾਵੇ
ਸਰਕਾਰ ਇਹ ਆਪ ਹੀ ਕਹਿ ਰਹੀ ਹੈ ਕਹਿੰਦੇ ਕਿ ਅਸੀਂ ਹੈਰੀਟੇਜ ਸਾਈਟ ਦੀ ਜੋ ਡੈਜ਼ਿਗਨੇਸ਼ਨ ਆ ਇਹਨੂੰ ਹੋਰ ਐਕਸਪੈਂਡ ਕਰਨਾ ਚਾਹੁੰਦੇ ਹਾਂ ਇਹਦੀ ਡੈਫੀਨੇਸ਼ਨ ਨੂੰ ਦੂਜਾ ਅਸੀਂ ਇੰਡੀਜਨਸ ਭਾਈਚਾਰਿਆਂ ਨੂੰ ਹੋਰ ਜ਼ਿਆਦਾ ਅਧਿਕਾਰ ਦੇਣਾ ਚਾਹੁੰਦੇ ਹਾਂ ਸਰਕਾਰ ਇਹ ਕਹਿੰਦੀ ਦੂਜੇ ਪਾਸੇ ਇਹ ਕਹਿੰਦੇ ਨੇ ਕਿ ਅਸੀਂ ਜੋ ਡਿਵੈਲਪਮੈਂਟ ਪਰਮਿਟਿੰਗ ਦੀ ਜੋ ਸਾਰੀ ਪ੍ਰਕਿਰਿਆ ਹੈ ਉਹਨੂੰ ਸਟ੍ਰੀਮਲਾਈਨ ਉਹਨੂੰ ਹੋਰ ਅਸੀਂ ਫਾਸਟ ਕਰਨਾ ਚਾਹੁੰਦੇ ਕੁਇਕਨ ਕਰਨਾ ਚਾਹੁੰਦੇ ਹਾਂ ਸੋ ਇਹ ਦੋਨੋਂ ਗੱਲਾਂ ਆਪਸ ਦੇ ਵਿੱਚੋਂ ਕਿਵੇਂ ਬੈਲੈਂਸ ਕਰਨਗੇ ਆਈ ਥਿੰਕ ਦੋਜ਼ ਆਰ ਦਾ ਫਾਈਨਲ ਡੀਟੇਲਸ
ਅਤੇ ਜਿਹੜੇ ਇਹ ਕੰਸਰਨਸ ਨੇ ਇਹ ਸਿਰਫ ਅਤੇ ਸਿਰਫ ਇੱਦਾਂ ਨਹੀਂ ਹੈ ਕਿ ਜਿਹੜੀ ਕੋਈ ਲੋਕਲ ਲੀਡਰਸ਼ਿਪ ਹੈ ਮਿਊਨਿਸਪਲ ਲੀਡਰਸ ਨੇ ਸਿਰਫ ਉਹ ਨਹੀਂ ਜਿਹੜੇ ਕੁਝ ਬਿਜ਼ਨਸ ਲੀਡਰਸ ਵੀ ਨੇ ਵਾਸੂ ਜੀ ਉਹਨਾਂ ਨੇ ਵੀ ਜਦੋਂ ਕਦੇ ਵੀ ਪਿਛਲੇ ਦਿਨੀ ਇਸ ਬਾਰੇ ਫੋਰੈਸਟ ਮਿਨਿਸਟਰ ਰਵੀ ਪਰਮਾਰ ਨਾਲ ਗੱਲ ਕਰਨੀ ਚਾਹੀਦੀ ਉਹਨਾਂ ਨੂੰ ਸਵਾਲ ਪੁੱਛੇ ਰਵੀ ਪਰਮਾਰ ਵੱਲੋਂ ਫੋਰੈਸਟ ਮਿਨਿਸਟਰ ਵੱਲੋਂ ਇਸ ਨੂੰ ਡਾਊਨਪਲੇ ਕੀਤਾ ਕਹਿੰਦੇ ਐਡੀ ਕੋਈ ਗੱਲ ਨਹੀਂ ਆ ਅਸੀਂ ਤਾਂ ਸਿਰਫ ਇਹਨੂੰ ਮਾਡਰਨਾਈਜ਼ ਕਰ ਰਹੇ ਹਾਂ ਕਿਉਂਕਿ ਪਿਛਲੇ ਜਦੋਂ ਦਾ ਇਹ ਐਕਟ ਲਾਗੂ ਹੋਇਆ ਹੁਣ 30 ਸਾਲ ਜਾਂ ਉਸ ਤੋਂ ਵੀ ਵੱਧ ਸਮਾਂ ਹੋ ਚੁੱਕਿਆ ਇਹਨੂੰ ਮਾਡਰਨਾਈਜ਼ ਕੀਤਾ ਹੀ ਨਹੀਂ ਗਿਆ ਅਤੇ ਹੁਣ ਇਹਦੇ ਵਿੱਚ ਤਬਦੀਲੀਆਂ ਕਰਨ ਦੀ ਬੜੀ ਜ਼ਰੂਰਤ ਹੈ
ਸੋ ਕੱਲ੍ਹ ਜਦੋਂ ਇਹ ਸਾਰੀ ਮੁਖਾਲਫਤ ਹੋਈ ਉਸ ਤੋਂ ਬਾਅਦ ਫਿਰ ਸ਼ਾਮ ਕੁ ਵੇਲੇ ਰਵੀ ਪਰਮਾਰ ਵੱਲੋਂ ਫੋਰੈਸਟ ਮਿਨਿਸਟਰ ਵੱਲੋਂ ਇਹ ਕਿਹਾ ਗਿਆ ਕਹਿੰਦੇ ਪਹਿਲੀ ਗੱਲ ਤਾਂ ਵੀ ਟ੍ਰਿਸ਼ ਮੈਂਡੋ ਉਹ ਝੂਠ ਬੋਲ ਰਹੇ ਨੇ ਕਹਿੰਦੇ ਵੀ ਅਸੀਂ ਦਰਜਨਾਂ ਵਾਰ ਕਹਿੰਦੇ ਕੰਸਲਟੇਸ਼ਨ ਕੀਤੀ ਹੈ ਮਿਊਨਿਸਪੈਲਿਟੀਜ਼ ਦੇ ਨਾਲ ਉਹਨਾਂ ਨੇ ਬਿਆਨ ਜਾਰੀ ਕੀਤਾ ਕਹਿੰਦੇ 360 ਤੋਂ ਜ਼ਿਆਦਾ ਲੋਕਲ ਗਵਰਨਮੈਂਟ ਰੈਪ੍ਰੈਜੈਂਟੇਟਿਵਸ ਉਹਨਾਂ ਕੰਸਲਟੇਸ਼ਨਸ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਦੇ ਹੈਵ ਪਾਰਟੀਸੀਪੇਟਡ ਅਤੇ ਫਿਰ ਬਿਆਨ ਦੇ ਵਿੱਚ ਲਿਖਿਆ ਹੋਇਆ ਕਿ ਫਰੋਮ ਟੁਮੋਰੋ ਸੋ ਇੱਕ ਕੱਲ੍ਹ ਸ਼ਾਮ ਬਿਆਨ ਆਇਆ ਸੀ ਫਰੋਮ ਟੁਮੋਰੋ ਦੈਟ ਇਜ਼ 24 ਸਪਟੈਂਬਰ ਅੱਜ 25 ਤਰੀਕ 24 ਤਾਂ ਕੱਲ੍ਹ ਸੀ
ਜੀ 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 ਜੀ
ਉਹ ਬਿਆਨ ਦੇ ਵਿੱਚ ਤਰੀਕ ਗਲਤ ਲਿਖੀ ਹੋਈ ਆ ਵੈਸੇ ਅਤੇ ਕਹਿੰਦੇ ਵੀ ਕੱਲ੍ਹ ਵੀ ਇੱਕ 2 ਘੰਟੇ ਦਾ ਸਟੈਂਡ ਅਲੋਨ ਵਰਕਸ਼ਾਪ ਕਹਿੰਦੇ ਲੋਕਲ ਗਵਰਨਮੈਂਟਸ ਵਾਸਤੇ ਅਸੀਂ ਕਰਾ ਰਹੇ ਹਾਂ ਇਸੇ ਮੁੱਦੇ 'ਤੇ ਹੀ ਅਤੇ ਕਹਿੰਦੇ ਫਿਰ ਵੀ ਚਲੋ ਕਹਿੰਦੇ ਅਸੀਂ ਜਿਹੜੀ ਕੰਸਲਟੇਸ਼ਨ ਆ ਇਸ ਹੈਰੀਟੇਜ ਕੰਜ਼ਰਵੇਸ਼ਨ ਐਕਟ ਦੀ ਮਾਡਰਨਾਈਜੇਸ਼ਨ ਨਾਲ ਸੰਬੰਧਿਤ ਇਹਨੂੰ ਅਸੀਂ ਐਕਸਟੈਂਡ ਕਰ ਰਹੇ ਹਾਂ ਹੁਣ ਇਹ ਕੰਸਲਟੇਸ਼ਨ 14 ਨਵੰਬਰ ਤੱਕ ਚੱਲਦੀ ਰਹੇਗੀ ਅਤੇ ਉਹਦੇ ਵਿੱਚ ਕਹਿੰਦੇ ਇੰਡੀਵਿਜੁਅਲਸ ਬਿਜ਼ਨਸਿਸ ਇੰਡੀਜਨਸ ਮਿਊਨਿਸਪਲ ਸਾਰੇ ਜਿਹੜੇ ਸਟੇਕ ਹੋਲਡਰਸ ਨੇ ਉਹ ਆਪਣੇ ਆਪਣੇ ਵਿਚਾਰ ਆਪਣੀਆਂ ਰੈਕਮੈਂਡੇਸ਼ਨ ਸਰਕਾਰ ਨਾਲ ਸਾਂਝੀਆਂ ਕਰ ਸਕਦੇ ਨੇ
ਆਉਂਦੇ ਦਿਨਾਂ ਦੇ ਵਿੱਚ ਦੇਖਿਓ ਇਹ ਗੱਲ ਅੱਜ ਕਰਨੀ ਇਸ ਕਰਕੇ ਜ਼ਰੂਰੀ ਹੈ ਆਉਂਦੇ ਦਿਨਾਂ ਅਤੇ ਹਫ਼ਤਿਆਂ ਦੇ ਵਿੱਚ ਨਾ ਜਦੋਂ ਜਦੋਂ ਇਹਦੇ ਤਰਮੀਮਾਂ ਹੁੰਦੀਆਂ ਇਹ ਵੀ ਖਬਰਾਂ ਬਣਨਗੀਆਂ ਸਪੈਸ਼ਲੀ ਇਨ ਲਾਈਟ ਆਫ ਦੈਟ ਡਿਸੀਜਨ ਜਿਹੜਾ ਕਿ ਰਿਚਮੰਡ ਦੇ ਵਿੱਚ ਬੀ ਸੀ ਸੁਪਰੀਮ ਕੋਰਟ ਵੱਲੋਂ ਰੀਸੈਂਟਲੀ ਦਿੱਤਾ ਗਿਆ ਕਿਉਂਕਿ ਜਿਹੜਾ ਕੰਸਰਨ ਆ ਉਹਦੇ ਕਰਕੇ ਹੋਰ ਜ਼ਿਆਦਾ ਮਲਟੀਪਲਾਈ ਹੋ ਗਿਆ ਹੋਇਆ ਵਾਸੂ ਜੀ ਸਟੈਟ ਕੈਨੇਡਾ ਨੇ ਕੱਲ੍ਹ ਨੰਬਰ ਜਾਰੀ ਕੀਤੇ ਨੇ ਕੈਨੇਡਾ ਦੀ ਆਬਾਦੀ ਸੈਕਿੰਡ ਕੁਆਟਰ ਦੇ ਵਿੱਚ ਲਗਭਗ ਫਲੈਟਲਾਈਨਡ ਹੀ ਰਹੀ ਹੈ ਪਹਿਲੀ ਅਪ੍ਰੈਲ
0.1% ਗਰੋਥ ਹੋਈ
ਹਾਂ
ਅਤੇ ਪਹਿਲੇ ਕੁਆਟਰ ਦੇ ਵਿੱਚ ਵੀ 0.1% ਹੀ ਗਰੋਥ ਸੀਗੀ
ਸੋ ਪਹਿਲੀ ਅਪ੍ਰੈਲ ਤੋਂ ਲੈ ਕੇ ਪਹਿਲੀ ਜੁਲਾਈ ਦੇ ਵਿਚਕਾਰ ਜਿਹੜੇ 3 ਮਹੀਨੇ ਰਹੇ 47,098 ਆਬਾਦੀ ਦੇ ਵਿੱਚ ਇੰਨੇ ਲੋਕਾਂ ਦਾ ਵਾਧਾ ਹੋਇਆ 47,098 ਜੋ ਕਿ ਜੇ ਸੈਕਿੰਡ ਕੁਆਟਰ ਦਾ ਦੀ ਹਿਸਟਰੀ ਚੈੱਕ ਕਰੀਏ ਤਾਂ 1946 ਤੋਂ ਬਾਅਦ ਇਹ ਸੈਕਿੰਡ ਕੁਆਟਰ ਦੀ ਸਭ ਤੋਂ ਲੋਵੈਸਟ ਗਰੋਥ ਹੈ ਇਹ ਆਫਕੋਰਸ ਜੇ ਪੈਂਡਮਿਕ ਵਾਲੇ ਵਰਿਆਂ ਨੂੰ ਅਸੀਂ ਪਾਸੇ ਰੱਖ ਦਿੰਦੇ ਹਾਂ ਪ੍ਰਾਇਮਰੀ ਰੀਜ਼ਨ ਵਾਸੂ ਜੀ ਇਹੀ ਹੈ ਕਿ ਜਿਹੜੇ ਟੈਂਪਰੇਰੀ ਰੈਜੀਡੈਂਟਸ ਦੀ ਗਿਣਤੀ ਆ ਉਹ ਮੁਲਕ ਦੇ ਵਿੱਚ ਹੁਣ ਘੱਟਦੀ ਪਈ ਹੈ ਸੈਕਿੰਡ ਕੁਆਟਰ ਦੇ ਵਿੱਚ 58,719 ਟੈਂਪਰੇਰੀ ਰੈਜੀਡੈਂਟਸ ਕੈਨੇਡਾ ਛੱਡ ਕੇ ਚਲੇ ਗਏ ਨੇ
ਸੋ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ ਇਹ ਕਿ 3 ਮਹੀਨਿਆਂ ਦੇ ਵਿੱਚ 58,719 ਨੋਨ ਪਰਮਾਨੈਂਟ ਰੈਜੀਡੈਂਟਸ TR ਮੁਲਕ ਛੱਡ ਕੇ ਚਲੇ ਗਏ ਤੇ ਇਹ 1971 ਤੋਂ ਬਾਅਦ ਲਾਰਜੈਸਟ ਕੁਆਟਰਲੀ ਡਿਕਲਾਈਨ ਹੈ ਕਿਸੇ ਵੀ ਕੁਆਟਰ ਵਿੱਚ, ਪਹਿਲਾ ਦੂਜਾ ਤੀਜਾ ਚੌਥਾ ਕੁਆਟਰ ਜਿਹੜਾ ਮਰਜ਼ੀ, ਵੀ ਟੈਂਪਰਰੀ ਰੈਜ਼ੀਡੈਂਟ ਦੀ ਸੰਖਿਆ ਇੰਨੀ ਘਟੀ ਹੋਵੇ 1971 ਤੋਂ ਬਾਅਦ ਪਹਿਲੀ ਵਾਰ।
ਔਨ ਐਵਰੇਜ ਤਕਰੀਬਨ ਵਾਸੂ ਜੀ 19-20 ਹਜ਼ਾਰ ਬੰਦਾ ਹਰ ਮਹੀਨੇ ਅਪ੍ਰੈਲ ਤੋਂ ਲੈ ਕੇ ਫਸਟ ਅਪ੍ਰੈਲ ਤੋਂ ਲੈ ਕੇ 1 ਜੁਲਾਈ ਦੇ ਵਿਚਕਾਰ ਹਰ ਮਹੀਨੇ ਕੈਨੇਡਾ ਛੱਡ ਕੇ ਗਿਆ ਟੈਂਪਰਰੀ ਰੈਜ਼ੀਡੈਂਟ। ਅਤੇ ਵੈਸੇ ਦੇਖੋ ਇਸ ਤੋਂ ਪਹਿਲਾਂ ਦੀ ਟਰੈਂਡ ਲਾਈਨ ਕੀ ਰਹੀ, 2022 ਤੋਂ ਲੈ ਕੇ 2025 ਦੀ ਸ਼ੁਰੂਆਤ ਤੱਕ ਜਾਂ 2024 ਦੇ ਅੰਤ ਤੱਕ ਕਹਿ ਲਓ ਕਿ ਤਕਰੀਬਨ 1 ਮਿਲੀਅਨ ਨਵੇਂ ਰੈਜ਼ੀਡੈਂਟਸ ਹਰ ਸਾਲ ਕੈਨੇਡਾ ਦੇ ਵਿੱਚ ਐਡ ਹੁੰਦੇ ਰਹੇ। ਅਤੇ ਉਸ ਐਡੀਸ਼ਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਆਫ ਕੋਰਸ ਟੈਂਪਰਰੀ ਰੈਜ਼ੀਡੈਂਟਸ ਦੀ ਗਿਣਤੀ ਸੀਗੀ। ਹੁਣ ਸਾਨੂੰ ਪਤਾ ਕਿ ਭਾਵੇਂ ਉਹ ਇੰਟਰਨੈਸ਼ਨਲ ਸਟੂਡੈਂਟਸ ਦਾ ਨੰਬਰ ਹੋਵੇ ਉਹ ਬਹੁਤ ਘੱਟ ਗਿਆ, ਅਤੇ ਅਸੀਂ ਪਿਛਲੇ ਦਿਨੀ ਉਹਦੇ ਨਾਲ ਸੰਬੰਧਿਤ ਰਿਪੋਰਟ ਵੀ ਕੀਤੀ ਸੀ ਨਾ ਕਿ ਨੰਬਰਸ ਕਿੰਨੇ ਘੱਟ ਗਏ ਹੋਏ ਨੇ। ਓਵਰਆਲ ਵਰਕ ਪਰਮਿਟ 'ਤੇ ਆਉਣ ਵਾਲਿਆਂ ਦੀ ਗਿਣਤੀ ਵੀ ਹੁਣ ਉੱਨੀ ਨਹੀਂ ਰਹੀ ਜਿੰਨੀ ਕਿ ਪਹਿਲਾਂ ਸੀਗੀ। ਅਤੇ ਕੈਨੇਡਾ ਦੀ ਸਰਕਾਰ ਨੇ ਆਪਣੇ ਇਮੀਗ੍ਰੇਸ਼ਨ ਦੇ ਟਾਰਗੇਟਸ ਵੀ ਘਟਾ ਦਿੱਤੇ ਹੋਏ ਨੇ ਜਿਹੜੇ। ਵਾਸੂ ਜੀ ਕੱਲ੍ਹ ਦੇ ਨੰਬਰਸ ਨੇ ਇਹਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜੇ ਪਹਿਲੇ 6 ਮਹੀਨਿਆਂ ਦਾ ਜ਼ਿਕਰ ਕਰ ਲਈਏ, ਬਿਟਵੀਨ ਜਨਵਰੀ ਟੂ ਜੂਨ, ਸੋ ਦਾ ਫਸਟ ਹਾਫ ਆਫ ਦ ਈਅਰ, ਬ੍ਰਿਟਿਸ਼ ਕੋਲੰਬੀਆ ਦੀ ਆਬਾਦੀ ਦੇ ਵਿੱਚ 2400 ਲੋਕਾਂ ਦੀ ਕਟੌਤੀ ਹੋਈ ਆ, ਜਿਹਦੇ ਨਾਲ ਮਤਲਬ ਇਹ ਹੈ ਕਿ ਬ੍ਰਿਟਿਸ਼ ਕੋਲੰਬੀਆ ਇਕਲੌਤਾ ਅਜਿਹਾ ਸੂਬਾ ਹੈ ਕੈਨੇਡਾ 'ਚ ਜਿਹਨੇ ਪਹਿਲੇ 6 ਮਹੀਨਿਆਂ ਦੇ ਵਿੱਚ ਅਸਲ 'ਚ ਆਬਾਦੀ ਦੇ ਵਿੱਚ ਗਿਰਾਵਟ ਦਰਜ ਕੀਤੀ ਹੋਵੇ।
ਅਤੇ ਉਹਦੇ ਵਿੱਚ ਵੀ ਵੱਡਾ ਰੀਜ਼ਨ ਇਹੀ ਹੈ ਕਿ ਟੈਂਪਰਰੀ ਰੈਜ਼ੀਡੈਂਟ ਦੀ ਸੰਖਿਆ ਘਟੀ ਹੈ। ਵੈਸੇ ਤਾਂ ਜਿਹੜੇ ਨਵੇਂ ਇਮੀਗ੍ਰੈਂਟਸ ਆਏ ਉਹ 12,700 ਆਏ ਜਿਹੜੇ ਐਂਟਰੀ ਹੋਈ ਹੈ
ਫਸਟ 6 ਮੰਥ ਬੀਸੀ 'ਚ,
ਹੋਰਨਾਂ ਸੂਬਿਆਂ ਤੋਂ 1600 ਲੋਕ ਹੋਰ ਆਏ ਸੂਬੇ ਦੇ ਵਿੱਚ, ਪਰ 14,700 ਟੈਂਪਰਰੀ ਰੈਜ਼ੀਡੈਂਟ ਸੂਬਾ ਛੱਡ ਕੇ ਚਲੇ ਗਏ। ਸੋ ਉਹਦੇ ਕਰਕੇ ਓਵਰਆਲ ਜਿਹੜਾ ਇਹ ਆਫਸੈਟ ਹੋ ਗਈ ਐਡੀਸ਼ਨ, ਤੇ ਓਵਰਆਲ ਜੋ ਡਿਕਲਾਈਨ ਹੋਇਆ ਜਨਸੰਖਿਆ ਦੇ ਵਿੱਚ ਉਹ ਸੀ 2400 ਦਾ, 2400 ਜਨਸੰਖਿਆ ਘਟੀ ਹੈ।
ਵਾਸੂ ਜੀ ਬੀ ਸੀ ਦਾ ਅੱਛਾ ਇੱਕ ਨਾ ਹੋਰ ਲਹਿਦਾ ਡੇਟਾ ਸੈੱਟ ਰਿਲੀਜ਼ ਕੀਤਾ ਸਟੇਟ ਕੈਨੇਡਾ ਨੇ, ਉਹ ਹੈਗਾ ਬਰਥ ਰੇਟ ਦੇ ਨਾਲ ਸੰਬੰਧਿਤ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੇ ਪੂਰੇ ਮੁਲਕ ਦੇ ਵਿੱਚ ਅਸੀਂ ਦੇਖੀਏ ਨਾ ਤੇ ਬਰਥ ਰੇਟ ਇਜ਼ ਲੋਐਸਟ ਪਰ ਵੂਮੈਨ, ਇਟਸ ਓਨਲੀ 1.02 ਚਿਲਡਰਨ ਪਰ ਵੂਮੈਨ ਇਨ ਬ੍ਰਿਟਿਸ਼ ਕੋਲੰਬੀਆ। ਹਾਲਾਂਕਿ 2023 ਦੇ ਵਿੱਚ ਜਿਹੜਾ ਇਹ ਬਰਥ ਰੇਟ ਸੀਗਾ ਬੀ ਸੀ ਦਾ, ਇਟ ਵਾਜ਼ ਓਨਲੀ 1 ਚਾਈਲਡ ਪਰ ਵੂਮੈਨ।
ਤੇ ਨੈਸ਼ਨਲ ਐਵਰੇਜ ਇਸ ਵੇਲੇ ਆਪਣੇ ਲੋਐਸਟ ਪੱਧਰ ਤੇ ਹੈ ਤੇ ਉਹ 1.25 ਹੈ। ਸੋ 1.25 ਚਿਲਡਰਨ ਪਰ ਵੂਮਨ, ਤੇ ਦਿਸ ਇਜ਼ ਅ ਨਿਊ ਲੋ ਇਨ ਕੈਨੇਡਾ। ਤੇ ਸਾਡੀ ਜਿਹੜੀ ਐਵਰੇਜ ਬੀ ਸੀ ਦੀ ਉਹ ਹੈ 1.02।
ਤੇ ਵਾਸੂ ਜੀ ਇਹ ਮੰਨਿਆ ਜਾਂਦਾ ਨਾ ਕਿ ਪਾਪੂਲੇਸ਼ਨ ਨੂੰ ਸਸਟੇਨ ਕਰਨ ਦੇ ਲਈ ਜਿਹੜਾ ਉਹ ਬਰਥ ਰੇਟ ਹੈਗਾ ਉਹ 2.4 ਦੇ ਨੇੜੇ ਤੇੜੇ ਹੋਣਾ ਚਾਹੀਦਾ ਪਰ ਵੂਮਨ, ਤਾਂ ਤੁਸੀਂ ਪਾਪੂਲੇਸ਼ਨ ਨੂੰ ਸਸਟੇਨ ਕਰ ਸਕਦੇ ਹੋ। ਇਸੇ ਕਰਕੇ ਬਰਥ ਰੇਟ ਇੰਨਾ ਘੱਟ ਹੋਣਾ ਹੀ ਇੱਕ ਰੀਜ਼ਨ ਆ ਕਿ ਨੈਸ਼ਨਲ ਐਵਰੇਜ ਵੀ ਜੇ 1.25 ਕਿਡਸ ਪਰ ਵੂਮਨ ਆ ਤਾਂ ਵਾਸੂ ਜੀ ਇਸੇ ਕਰਕੇ ਇਮੀਗ੍ਰੇਸ਼ਨ ਬਹੁਤ ਇੰਪੋਰਟੈਂਟ ਆ ਮੁਲਕ ਦੇ ਵਾਸਤੇ, ਮੁਲਕ ਦੀ ਇਕੋਨਮੀ ਨੂੰ ਚੱਲਦਾ ਰੱਖਣ ਦੇ ਲਈ, ਕਿਉਂਕਿ ਬਰਥ ਰੇਟ ਦੇ ਵਿੱਚ ਡਿਕਲਾਈਨ ਇਕਨੋਮਿਕ ਡਿਕਲਾਈਨ ਦਾ ਵੀ ਸੰਕੇਤ ਆ। ਦੂਜਾ ਪਹਿਲੂ ਇਹ ਆ ਕਿ ਬੀ ਸੀ ਦੇ ਵਿੱਚ ਰੇਟ ਇੰਨਾ ਘੱਟ ਹੋਣਾ ਇਹ ਕੋਸਟ ਆਫ ਲਿਵਿੰਗ ਵਾਲੇ ਪਾਸੇ ਦਾ ਵੀ ਇਸ਼ਾਰਾ ਕਰਦਾ। ਇਹ ਇੱਥੋਂ ਵੀ ਪਤਾ ਲੱਗਦਾ ਕਿ ਓਵਰਆਲ ਕੈਨੇਡਾ ਦੇ ਵਿੱਚ ਹੁਣ ਜਿਹੜੀ ਚਾਈਲਡ ਬੇਅਰਿੰਗ ਏਜ ਆ ਜਿਹੜੀ ਕਿ 1976 ਦੇ ਵਿੱਚ ਹੁੰਦੀ ਸੀ 26.7 ਈਅਰਸ ਅਤੇ ਔਨ ਐਵਰੇਜ ਕਿ ਇੱਕ ਫੀਮੇਲ ਮਦਰ ਬਣ ਜਾਂਦੀ ਸੀ, ਹੁਣ ਜਿਹੜੀ ਉਹ ਏਜ ਆਲਮੋਸਟ 32 ਸਾਲ ਦੇ ਨੇੜੇ ਪਹੁੰਚ ਗਈ ਹੈ। ਬਸ ਜੀ
ਆਈ ਥਿੰਕ ਇਹ ਟ੍ਰੈਂਡ ਵਰਲਡ ਓਵਰ ਹੀ ਆ ਹੁਣ ਕਿ ਪੀਪਲ ਆਰ ਗੈਟਿੰਗ ਮੈਰਿਡ ਲੇਟਰ ਇਨ ਦੇਅਰ ਲਾਈਵਸ, ਦੇ ਆਰ ਬੇਅਰਿੰਗ ਚਿਲਡਰਨ ਲੇਟਰ ਇਨ ਦੇਅਰ ਲਾਈਵਸ। ਸੋ ਇਹ ਏਜ ਵੈਸੇ ਮੈਨੂੰ ਲੱਗਦਾ ਕਿ ਥੋੜ੍ਹੀ ਜਿਹੀ ਵਰਲਡ ਓਵਰ ਹੀ ਇਹ ਸ਼ਿਫਟ ਆ ਰਿਹਾ ਹੈਗਾ ਸੁਸਾਇਟੀ ਡੈਮੋਗ੍ਰਾਫਿਕ ਦੇ ਵਿੱਚ।
ਜੀ
ਇਹਦੇ ਵਿੱਚ ਵਿਜੇ ਜੀ ਨੰਬਰਸ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜਿਹੜੀ ਸਾਡੀ ਵਰਕ ਫੋਰਸ ਦੇ ਵਿੱਚ ਹੁਣ ਜਿਹੜੀ ਵਰਕਿੰਗ ਏਜ ਆ ਜਿਹੜੀ ਐਵਰੇਜ ਵਰਕਿੰਗ ਏਜ, ਸੋ ਐਵਰੇਜ ਏਜ ਜਿਹੜੀ ਸਾਡੇ ਮੁਲਕ ਦੀ ਉਹ ਹੁਣ ਪਹਿਲਾਂ 41.6 ਸਾਲ ਸੀ ਐਵਰੇਜ ਏਜ ਆਫ ਕੈਨੇਡਾ, ਹੁਣ ਉਹ 41.8 ਹੋ ਗਈ ਆ। ਤੇ 20% ਕੈਨੇਡੀਅਨਸ ਹੁਣ ਅਜਿਹੇ ਨੇ ਜਿਹਨਾਂ ਦੀ ਉਮਰ 65 ਸਾਲ ਤੋਂ ਜ਼ਿਆਦਾ ਹੈ,
ਤੇ ਆਉਂਦੇ ਸਾਲਾਂ ਦੇ ਵਿੱਚ ਜਿਹੜੇ ਉਮਰ ਦਰਾਜ਼ ਲੋਕਾਂ ਦੀ ਗਿਣਤੀ ਉਹ ਵਧਣੀ ਆ,
ਉਹ ਵੱਧ ਰਹੀ ਆ ਹੋਰ। ਤੇ ਨਿਊਫਾਊਂਡਲੈਂਡ ਲੈਬਰਾਡੋਰ ਦੇ ਵਿੱਚ ਤਾਂ 25% ਲੋਕ 65 ਸਾਲ ਤੋਂ ਜ਼ਿਆਦਾ ਉਮਰ ਵਾਲੇ ਨੇ। ਤੇ ਦੂਜੇ ਪਾਸੇ ਹੁਣ ਇਹ ਨੰਬਰਸ ਇਹ ਬਿਆਨ ਕਰਦੇ ਨੇ ਕਿ ਟੈਂਪਰਰੀ ਰੈਜ਼ੀਡੈਂਟਸ ਮੁਲਕ ਛੱਡ ਕੇ ਜਾ ਰਹੇ ਨੇ, ਉਹਨਾਂ ਦੀ ਸੰਖਿਆ ਘੱਟ ਰਹੀ ਹੈ, ਤੇ ਐਵਰੇਜ ਏਜ ਸਾਡੀ ਵੱਧ ਰਹੀ ਆ। ਸੋ ਜਿਹੜੀ ਸਾਡੀ ਲੇਬਰ ਫੋਰਸ ਆ
ਫਿਰ
ਉਹ ਸ਼੍ਰਿੰਕ ਹੋ ਰਹੀ ਆ, ਤੇ ਅਜੇ ਤਾਂ ਕਿਉਂਕਿ ਅਨਇੰਪਲੋਇਮੈਂਟ 7.1% ਤੇ ਹੈਗੀ ਹੈ,
ਕਰੈਕਟ,
ਬੇਰੋਜ਼ਗਾਰੀ ਬਹੁਤ ਹੈ ਇੱਥੇ ਕੈਨੇਡਾ ਦੇ ਵਿੱਚ, ਬੇਰੋਜ਼ਗਾਰ ਬਹੁਤ ਨੇ। ਸੋ ਇਹ ਜਿਹੜੀ ਕਹਿ ਲਓ ਵੀ ਲੇਬਰ ਫੋਰਸ ਦੇ ਵਿੱਚ ਜਿਹੜੀ ਇਹ ਸ਼੍ਰਿੰਕੇਜ ਆ ਇੰਨੀ ਜ਼ਿਆਦਾ ਸ਼ਾਇਦ ਚੁੱਭੇ ਨਾ, ਬਟ ਜੇ ਇਹੀ ਟ੍ਰੈਂਡ ਲੌਂਗਰ ਟਰਮ ਦੇ ਵਿੱਚ ਚੱਲਦਾ ਰਿਹਾ ਤੇ ਫਿਰ ਡੈਫੀਨੇਟਲੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਦੇਖੋ ਤੁਸੀਂ ਦੁਬਾਰਾ ਰਿਵਾਈਜ਼ ਉਹਨੂੰ ਕਰਨਾ
ਪਏਗਾ। ਦੋ ਤਰੀਕੇ ਨੇ ਨਾ ਵਾਸੂ ਜੀ, ਦੇਖੋ ਜੇ ਤੁਹਾਡੀ ਲੇਬਰ ਫੋਰਸ ਦੇ ਵਿੱਚ ਗਿਣਤੀ ਘੱਟਦੀ ਪਈ ਹੈ, ਦੇਰ ਆਰ ਓਨਲੀ 2 ਵੇਜ਼ ਟੂ ਫਿਕਸ ਇਟ, ਜਾਂ ਤਾਂ ਆਫਕੋਰਸ ਤੁਸੀਂ ਇਮੀਗ੍ਰੇਸ਼ਨ ਵਧਾਓ ਸੋ ਦੈਟ ਤੁਹਾਡੇ ਕੋਲ ਰੈਡੀ ਟੂ ਵਰਕ ਜਿਹੜਾ ਕੰਮ ਹੈਗਾ ਉਹ ਪਹੁੰਚੇ, ਉਹ ਭਾਵੇਂ ਟੈਂਪਰੇਰੀ ਵਰਕਰ ਦੀ ਸ਼ਕਲ 'ਚ ਆ ਰਿਹਾ ਜਾਂ ਪਰਮਾਨੈਂਟ ਰੈਜੀਡੈਂਟ ਦੇ ਤੌਰ 'ਤੇ ਆ ਰਿਹਾ, ਨੰਬਰ ਤੁਹਾਨੂੰ ਵਧਾਉਣੇ ਪੈਣਗੇ। ਜਾਂ ਦੂਜੀ ਗੱਲ ਹੈਗੀ ਤੁਸੀਂ ਇਨੋਵੇਸ਼ਨ ਵਧਾਓ ਕਿ ਜਿਹੜੀਆਂ ਥਾਵਾਂ 'ਤੇ ਪਹਿਲਾਂ ਇਹ ਜਿਹੜੇ
ਲੱਗਾ ਤੁਸੀਂ ਕਹਿਣਗੇ ਜਨਸੰਖਿਆ ਵਧਾਓ।
ਹਾਂ ਮਤਲਬ ਉਹ ਜਨਸੰਖਿਆ ਤਾਂ ਵੱਧਦੀ ਵੱਧਦੀ ਵਧਣੀ ਹੈ ਨਾ, ਜਿਹੜਾ ਨਹੀਂ ਕਿਉਂਕਿ ਜਿਹੜਾ ਬੱਚਾ ਅੱਜ ਜਿਹਦਾ ਜਨਮ ਹੁੰਦਾ ਉਹਨੇ ਕਿਹੜਾ ਪੈਦਾ ਹੁੰਦੇ ਕੰਮ 'ਤੇ ਲੱਗ ਜਾਣਾ। ਹਾਲਾਂਕਿ ਟਿਕਟੋਕ 'ਤੇ ਅੱਜ ਕੱਲ੍ਹ ਉਹ AI ਦੇ ਨਾਲ ਵੀਡੀਓਜ਼ ਬੜੀਆਂ ਬਣ ਜਾਂਦੀਆਂ ਕਿ ਜੰਮਦਾ ਬੱਚਾ ਹੀ ਨਾ ਕਿਤੇ ਬਰਗਰ ਜੁਆਇੰਟ 'ਤੇ ਕੰਮ ਕਰ ਰਿਹਾ ਵਟ ਨਾਟ। ਪਰ ਦੂਜਾ ਤਰੀਕਾ ਹੈਗਾ ਕਿ ਤੁਸੀਂ ਟੈਕਨੋਲੋਜੀ ਦਾ ਸਹਾਰਾ ਲਓ ਕਿ ਤੁਸੀਂ ਘੱਟ ਕਾਮਿਆਂ ਦੇ ਨਾਲ ਟੈਕਨੋਲੋਜੀਕਲ ਐਡਵਾਂਸਮੈਂਟ ਦੇ ਆਧਾਰ 'ਤੇ ਤੁਸੀਂ ਆਪਣੀ ਇਕੋਨਮੀ ਨੂੰ ਉਸੇ ਹਿਸਾਬ ਨਾਲ ਉਹ ਤੋਂ ਵੀ ਬਿਹਤਰ ਤਰੀਕੇ ਚੱਲਦਾ ਰੱਖ ਸਕੋ। ਸੋ ਉਹਦੇ ਵਿੱਚੋਂ ਕੀ ਹੁੰਦਾ ਇਹ ਦੇਖਾਂਗੇ। ਇੱਕ ਨਾ ਹੋਰ ਕੱਲ੍ਹ ਰਿਪੋਰਟ ਵਾਸੂ ਜੀ ਉਹਦੇ ਬਾਰੇ ਜਾਣਕਾਰੀ ਪਬਲਿਸ਼ ਹੋਈ ਆ, ਪ੍ਰਾਈਸ ਵਾਟਰ ਹਾਊਸ ਕੂਪਰਸ ਨੇ ਇੱਕ ਰਿਪੋਰਟ ਜਾਰੀ ਕੀਤੀ ਆ। ਉਹਨਾਂ ਦਾ ਇਹ ਕਹਿਣਾ ਵੀ ਜੇ ਕੈਨੇਡਾ ਆਰਟੀਫਿਸ਼ਲ ਇੰਟੈਲੀਜੈਂਸ ਦੀ ਅਡੋਪਸ਼ਨ ਰੇਟ ਨੂੰ ਜੇ ਵਧਾ ਲੈਂਦਾ ਤਾਂ 2034-35 ਤੱਕ ਜਿਹੜਾ ਸਾਡਾ GDP ਹੈਗਾ ਟੋਟਲ ਉਹਦੇ ਵਿੱਚ ਬੇਸਲਾਈਨ ਨਾਲੋਂ 9% ਦਾ ਹੋਰ ਵਾਧਾ ਹੋ ਸਕਦਾ। ਕੈਨੇਡਾ ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਅਪਣਾਉਣ ਦੀ ਜਿਹੜੀ ਦਰ ਹੈ ਅਮਰੀਕਾ ਦੇ ਮੁਕਾਬਲੇ 3/4 'ਤੇ ਹੀ ਆ। ਸੋ ਅਮਰੀਕਾ ਵਾਲੇ ਜ਼ਿਆਦਾ ਤੇਜ਼ ਰਫ਼ਤਾਰ 'ਤੇ AI ਦਾ ਸਹਾਰਾ ਲੈ ਰਹੇ ਨੇ, AI ਨੂੰ ਅਡੋਪਟ ਕਰ ਰਹੇ ਨੇ। ਪਰ ਉਹਨਾਂ ਨੇ ਜਿਹੜੇ ਵੱਖੋ ਵੱਖਰੇ ਜਿਹੜੇ ਸਿਨੈਰੀਓਜ਼ ਉਹਦੇ ਵਿੱਚ ਪ੍ਰਜੈਂਟ ਕੀਤੇ ਨੇ ਜਿਹਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਕੈਨੇਡੀਅਨ GDP ਦੇ ਵਿੱਚ ਬਾਏ 2035 2.1% ਤੋਂ ਲੈ ਕੇ 9.25% ਤੱਕ ਦੇ ਐਕਸਟਰਾ ਵਾਧੇ ਦਾ ਕਾਰਨ ਬਣ ਸਕਦੀ ਆ। ਸੋ ਇਹ ਦੇਖਦੇ ਹਾਂ ਵੀ ਹੁੰਦਾ ਕੀ ਆ।
ਅਸੀਂ ਆਪਣੇ ਮੁਲਕ ਦੇ ਵਿੱਚ ਐਫੀਸ਼ੈਂਸੀ 'ਤੇ ਹੀ ਫੋਕਸ ਕਰ ਲਈਏ, ਪ੍ਰੋਡਕਟੀਵਿਟੀ 'ਤੇ ਫੋਕਸ ਕਰ ਲਈਏ, ਆਪਣੇ ਨੈਚੁਰਲ ਰਿਸੋਰਸਿਸ ਦੇ ਉੱਤੇ ਫੋਕਸ ਕਰ ਲਈਏ, ਇੱਕ ਵਧੀਆ ਪਾਲਿਸੀ ਦੇ ਤਹਿਤ ਐਕਸਟ੍ਰੈਕਸ਼ਨ ਜਿਹੜੀ ਆ ਨੈਚੁਰਲ ਰਿਸੋਰਸਿਸ ਦੀ ਕੀਤੀ ਜਾਵੇ
ਜੀ,
ਹੋਰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੈਣੀ।
ਵਟਸਐਪ 'ਤੇ ਮੈਸੇਜ ਆਇਆ ਨੇ AI ਮਾਈਟ ਕੰਪਲੀਟਲੀ ਚੇਂਜ ਦ ਲੇਬਰ ਮਾਰਕੀਟ ਇਨ ਦ ਨੈਕਸਟ 3-5 ਈਅਰਸ। ਇਸ ਗੱਲ ਦੇ ਆਸਾਰ ਹੈਗੇ ਨੇ ਉਹ ਕਿਸ ਹਿਸਾਬ ਦੇ ਨਾਲ ਲਾਗੂ ਹੁੰਦਾ ਤੁਸੀਂ ਦੇਖਿਓ। ਜਦੋਂ ਆਰਟੀਫਿਸ਼ਲ ਇੰਟੈਲੀਜੈਂਸ ਦੀ ਅਪਟੇਕ ਵੱਧਦੀ ਹੈ, ਜਿਉਂ ਜਿਉਂ ਵੱਧਦੀ ਆ ਜਿਹੜੀ ਯੂਨੀਅਨਸ ਦੀ ਰਿਟੈਲੀਏਸ਼ਨ ਆ ਉਹ ਹੋਰ ਵਧੇਗੀ। ਇੱਕ ਜਦੋਂ ਵਾਸੂ ਜੀ BC ਦੇ ਪੋਰਟ 'ਤੇ ਸਟ੍ਰਾਈਕ ਹੋਈ ਸੀ, ਵਨ ਆਫ ਦ ਮੇਜਰ ਰੀਜ਼ਨਸ ਵਾਸ ਕਿ ਆਟੋਮੇਸ਼ਨ ਨਹੀਂ ਚਾਹੁੰਦੀਆਂ ਕਿ ਯੂਨੀਅਨਸ ਹੋਣ, ਆਫਕੋਰਸ ਕਿਉਂਕਿ ਆਟੋਮੇਸ਼ਨ ਨਾਲ ਨੰਬਰ ਆਫ ਵਰਕਰਸ ਜਿਹੜੇ ਤੁਹਾਨੂੰ ਔਨ ਦਾ ਜੋਬ ਚਾਹੀਦੇ ਨੇ ਉਹਨਾਂ ਦੀ ਗਿਣਤੀ ਘੱਟਦੀ ਆ। ਸਾਡਾ ਵੈਨਕੂਵਰ ਦਾ ਪੋਰਟ ਜੇ ਅਸੀਂ ਐਫੀਸ਼ੈਂਸੀ ਦੇ ਪੁਆਇੰਟ ਆਫ ਵਿਊ 'ਤੇ ਵੇਖੀਏ, ਉਹ ਰਿਪੋਰਟਾਂ ਛਪਦੀਆਂ ਨੇ ਕਿ ਜਿਹੜੇ ਕੋਈ ਮੋਸਟ ਇਨਐਫੀਸ਼ੈਂਟ ਪੋਰਟਸ, ਸੋ ਜੇ ਸੂਚੀ ਦੇ ਵਿੱਚ ਜਿਹੜੇ ਸਭ ਤੋਂ ਘੱਟ ਨਿਪੁੰਨਤਾ ਵਾਲੇ ਪੋਰਟਸ ਨੇ ਉਹਨਾਂ 'ਚ ਵੈਨਕੂਵਰ ਦਾ ਜ਼ਿਕਰ ਆਉਂਦਾ। ਜ਼ਿਆਦਾ ਐਫੀਸ਼ੈਂਟ ਉਹ ਪੋਰਟਸ ਨੇ ਜਿੱਥੇ ਆਟੋਮੇਸ਼ਨ ਵੱਡੇ ਪੱਧਰ 'ਤੇ ਲਾਗੂ ਹੋਈ ਆ।
ਇਸੇ ਕਰਕੇ ਕਹਿ ਰਿਹਾ ਵੀ ਐਫੀਸ਼ੈਂਸੀ ਦੇ ਉੱਤੇ ਜੇ ਅਸੀਂ ਫੋਕਸ ਕਰੀਏ ਨਾ ਸਾਰੇ ਕੈਨੇਡੀਅਨਸ ਕਿ ਅਸੀਂ ਆਪ ਹੀ ਐਫੀਸ਼ੈਂਟ ਹੋ ਜਾਈਏ ਤੇ ਜਿਹੜੇ ਇੰਪਲੋਇਰਸ ਨੇ ਉਹਨਾਂ ਨੂੰ ਆਟੋਮੇਸ਼ਨ ਦੀ ਜ਼ਰੂਰਤ ਹੀ ਮਹਿਸੂਸ ਨਾ ਹੋਵੇ।
ਰਾਈਟ,
ਟੈਕਨੋਲੋਜੀ ਦੇ ਨਾਲ ਸਾਡਾ ਕੰਪੀਟੀਸ਼ਨ ਹੈ ਹੁਣ। ਹੁਣ ਸਾਡਾ ਕੰਪੀਟੀਸ਼ਨ ਤੁਹਾਡੇ ਕੁਲੀਗ ਦੇ ਨਾਲ ਨਹੀਂ ਹੈ,
ਦੈਟਸ ਟਰੂ,
ਤੁਹਾਡਾ ਕੰਪੀਟੀਸ਼ਨ ਹੁਣ AI ਦੇ ਨਾਲ ਹੈ, ਟੈਕਨੋਲੋਜੀ ਦੇ ਨਾਲ। ਸੋ ਯੂ ਹੈਵ ਟੂ ਗੈਟ ਮੋਰ ਐਫੀਸ਼ੈਂਟ, ਯੂ ਹੈਵ ਟੂ ਗੈਟ ਮੋਰ ਪ੍ਰੋਡਕਟਿਵ, ਅਦਰਵਾਈਜ਼ ਫਿਰ ਇੰਪਲੋਇਰਸ ਦੇ ਕੋਲ ਇੱਕੋ ਹੀ ਤਰੀਕਾ, ਮਸ਼ੀਨ ਲਾ ਦਿਓ।
ਹਾਂ, ਮਸ਼ੀਨ ਨੇ ਬਿਮਾਰ ਨਹੀਂ ਹੋਣਾ, ਮਸ਼ੀਨ ਨੇ ਰੁਸਣਾ ਨਹੀਂ, ਮਸ਼ੀਨ ਨੇ ਛੁੱਟੀ ਨਹੀਂ ਮੰਗਣੀ ਤੇ ਮਸ਼ੀਨ ਨੇ ਹੜਤਾਲ ਨਹੀਂ ਕਰਨੀ।
ਮਸ਼ੀਨ ਵਾਸਤੇ HR ਡਿਪਾਰਟਮੈਂਟ ਵੀ ਨਹੀਂ ਚਾਹੀਦਾ,
HR ਡਿਪਾਰਟਮੈਂਟ ਵੀ ਨਹੀਂ ਚਾਹੀਦਾ। ਐਂਡ ਇਹ ਗੱਲ ਸਾਡੇ ਜਿਨ੍ਹਾਂ ਨੇ ਕਮੈਂਟ ਕੀਤਾ, ਮੈਸੇਜ ਭੇਜਿਆ, ਬਿਲਕੁਲ ਸਹੀ ਆ। ਦ ਨੈਕਸਟ 3-5 ਆਲਰੇਡੀ ਤਬਦੀਲੀਆਂ ਆ ਰਹੀਆਂ ਨੇ, 3 ਤੋਂ 5 ਸਾਲਾਂ ਦੇ ਵਿੱਚ, ਬਾਏ ਦੀ ਐਂਡ ਆਫ ਦਿਸ ਡੈਕੇਡ ਬਹੁਤ ਵੱਡੀਆਂ ਚੇਂਜਿਸ ਅਸੀਂ ਆਲਰੇਡੀ ਹੋਰ ਦੇਖਾਂਗੇ ਜਿਹੜੀਆਂ ਕਿ ਲੇਬਰ ਮਾਰਕੀਟ ਦੇ ਵਿੱਚ ਆ ਜਾਣਗੀਆਂ, ਜਿਹਦੇ ਕਰਕੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਅਡੋਪਸ਼ਨ ਕਰਕੇ ਹੋ ਸਕਦਾ ਕਿ ਫਿਰ ਇਮੀਗ੍ਰੇਸ਼ਨ ਵੀ ਉਸ ਹਿਸਾਬ ਦੀ ਲੋੜ ਨਾ ਪਏ ਜਿਸ ਜਿੰਨੀ ਇਮੀਗ੍ਰੇਸ਼ਨ ਦੀ ਪਿਛਲੇ ਸਾਲਾਂ ਦੇ ਵਿੱਚ ਜ਼ਰੂਰਤ ਪੈਂਦੀ ਰਹੀ ਆ ਟੂ ਬੈਲੈਂਸ ਦਾ ਲੇਬਰ ਫੋਰਸ। ਬਸ ਜੀ, ਬਹੁਤ ਕੁਇਕਲੀ ਗੱਲ ਕਰ ਲਈਏ, ਪ੍ਰਧਾਨ ਮੰਤਰੀ UK ਗਏ ਨੇ।
ਹਾਂਜੀ, ਅੱਜ ਜਾਣਗੇ
UK ਜਾਣਾ ਉਹਨਾਂ ਨੇ।
ਅੱਜ ਦੁਪਹਿਰੇ 1 ਵਜੇ ਆ ਉਹਨਾਂ ਦੀ ਫਲਾਈਟ, ਈਸਟਰਨ ਸਮੇਂ ਮੁਤਾਬਕ
10:30
ਸਾਡੇ
10:30 ਮੁਲਾਕਾਤ ਆਫਕੋਰਸ UK ਦੇ ਪ੍ਰਧਾਨ ਮੰਤਰੀ ਨਾਲ, ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਵੀ ਉੱਥੇ ਆ ਰਹੇ ਨੇ, ਆਈਸਲੈਂਡ ਦੇ, ਸਪੇਨ, ਡੈਨਮਾਰਕ ਦੇ ਪ੍ਰਾਈਮ ਮਿਨਿਸਟਰ ਆ ਰਹੇ ਨੇ ਤੇ ਨਾਲ ਹੀ ਕਈ ਐਨਰਜੀ ਫਰਮਸ ਤੇ ਇਨਵੈਸਟਮੈਂਟ ਬਾਡੀਜ਼ ਉਹ ਵੀ, ਉਹਨਾਂ ਦੇ ਲੀਡਰਸ ਵੀ ਉੱਥੇ ਮੌਜੂਦ ਹੋਣਗੇ। ਵਾਸੂ ਜੀ, ਜਦੋਂ ਦੇ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ ਨੇ, ਸਿੰਸ ਮਾਰਚ, ਇਲੈਕਸ਼ਨ ਤੋਂ ਪਹਿਲਾਂ UK PM ਬਣ ਗਏ ਸੀ ਲਿਬਰਲ ਪਾਰਟੀ ਦੇ ਲੀਡਰ ਬਣ ਕੇ, ਉਦੋਂ ਤੋਂ ਕਈ ਵਿਦੇਸ਼ ਦੌਰੇ ਕਰ ਚੁੱਕੇ ਨੇ ਇਹ, ਅਤੇ ਕੰਜ਼ਰਵੇਟਿਵਸ ਦਾ ਹੁਣ ਇਹ ਕਹਿਣਾ ਵੀ ਮਾਰਕ ਕਾਰਨੀ ਇਸ ਕਰਕੇ ਵਿਦੇਸ਼ ਦੌਰੇ ਕਰਦੇ ਨੇ ਕਿਉਂਕਿ ਇਹ ਹਾਊਸ ਆਫ ਕਾਮਨਸ ਦੇ ਵਿੱਚ ਰਹਿ ਕੇ ਸਵਾਲਾਂ ਦੇ ਜਵਾਬ ਨਹੀਂ ਦੇਣੇ ਚਾਹੁੰਦੇ, ਅਤੇ ਅਜੇ ਤੱਕ ਇਹਨਾਂ ਵਿਦੇਸ਼ ਦੌਰਿਆਂ ਤੋਂ ਹਾਸਲ ਕੀ ਹੋਇਆ। ਸੋ ਉਹ ਪ੍ਰੈਸ਼ਰ ਵੀ ਹੁਣ ਮਾਰਕ ਕਾਰਨੀ ਦੇ ਉੱਪਰ ਵੱਧਦਾ ਜਾ ਰਿਹਾ ਟੂ ਸ਼ੋ ਸਮਥਿੰਗ ਫੋਰ ਦੀਜ਼ ਫੋਰਨ ਟ੍ਰਿਪਸ।
ਯਾ, ਸੋ ਲੈਟਸ ਸੀ, ਕਿਉਂਕਿ ਵਿਜੇ ਜੀ ਜਿਹੜੇ ਸਾਨੂੰ ਪਤਾ ਕਿ ਇੰਟਰਨੈਸ਼ਨਲ ਟ੍ਰਿਪਸ ਹੁੰਦੇ ਨੇ ਵੀ ਉਹ ਘਰੇਲੂ ਸਿਆਸਤ ਤੋਂ ਥੋੜ੍ਹੇ ਵੱਖਰੇ ਹੁੰਦੇ ਨੇ, ਵੀ ਇੰਸਟੈਂਟ ਜਿਹਨੂੰ ਕਹਿੰਦੇ ਗ੍ਰੈਟੀਫਿਕੇਸ਼ਨ ਨਹੀਂ ਹੁੰਦੀ, ਵੀ ਇੰਸਟੈਂਟ ਉਹਦੇ ਰਿਜ਼ਲਟਸ ਨਹੀਂ ਹੁੰਦੇ। ਸੋ ਹੁਣ ਆਪਣੀ ਟ੍ਰੇਡ ਨੂੰ ਡਾਈਵਰਸੀਫਾਈ ਕੀਤਾ ਜਾ ਰਿਹਾ ਹੈ, ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਦਿਨ ਇਹ ਵੀ ਕਿਹਾ ਗਿਆ ਕਿ ਸਾਡੇ ਫੋਰਨ ਅਫੇਅਰਸ ਮਿਨਿਸਟਰ ਹੁਣ ਚਾਈਨਾ ਵੀ ਜਾਣਗੇ ਅਤੇ ਫਿਰ ਇੰਡੀਆ ਵੀ ਉਸ ਤੋਂ ਬਾਅਦ ਜਾਣਗੇ। ਸੋ ਅਮਰੀਕਾ ਤੋਂ ਅਸੀਂ ਆਪਣੀ ਟ੍ਰੇਡ ਨੂੰ ਹੋਰ ਪਰੇ ਲੈ ਕੇ ਜਾਣਾ ਚਾਹੁੰਦੇ ਹਾਂ, ਅਸੀਂ ਨਵੇਂ ਗਾਹਕ ਬਣਾਉਣਾ ਚਾਹੁੰਦੇ ਹਾਂ, ਨਵੇਂ ਸਪਲਾਇਰ ਲੱਭਣੇ ਚਾਹੁੰਦੇ ਹਾਂ। ਸੋ ਇਸ ਕਰਕੇ ਸਮਾਂ ਤਾਂ ਲੱਗੇਗਾ ਉਸ ਐਡਜਸਟਮੈਂਟ ਦੇ ਵਿੱਚ। ਸੋ ਆਈ ਥਿੰਕ ਵੀ ਸ਼ੁੱਡ ਗਿਵ ਦ ਪ੍ਰਾਈਮ ਮਿਨਿਸਟਰ ਸਮ ਟਾਈਮ ਅਤੇ ਡੋਮੈਸਟਿਕ ਸਿਆਸਤ ਦੇ ਵਿੱਚ ਵੀ ਜਿਵੇਂ ਟਾਈਮ ਦਿੱਤਾ ਗਿਆ ਕਿ ਜੀ ਚਲੋ ਕੋਈ ਗੱਲ ਨਹੀਂ, ਵੀ ਕੋਸ਼ਿਸ਼ ਕਰ ਰਹੇ ਨੇ ਚੇਂਜਿਸ, ਬਿੱਲ C5 ਬਿੱਲ C2 ਹੋਏਗਾ ਪਾਸ, ਦੇਖਦੇ ਹਾਂ ਕੁਝ ਚੇਂਜ ਹੋਏਗਾ। ਉਸੇ ਤਰ੍ਹਾਂ ਆਈ ਥਿੰਕ ਜੀਓ ਪੋਲੀਟਿਕਸ ਦੇ ਵਿੱਚ, ਫੋਰਨ ਅਫੇਅਰਸ ਦੇ ਵਿੱਚ ਦ ਗਵਰਨਮੈਂਟ ਡਿਜ਼ਰਵਸ ਮੋਰ ਟਾਈਮ ਦੈਨ ਦਿਸ। ਇਟਸ ਆਈ ਥਿੰਕ ਇਟਸ ਟੂ ਸੂਨ ਫੋਰ ਦ ਕੰਸਰਵੇਟਿਵਸ ਟੂ ਸੇ ਕਿ ਜੀ ਕੋਈ ਨਤੀਜੇ ਨਜ਼ਰ ਨਹੀਂ ਆ ਰਹੇ ਅਤੇ ਹਾਊਸ ਆਫ ਕਾਮਨਸ ਤੋਂ ਭੱਜ ਰਹੇ ਨੇ, ਉਹ ਛੋਟੀ ਗੱਲ ਆ। ਕਿਉਂਕਿ ਅਜੇ ਤੱਕ ਕੁਐਸਚਨ ਪੀਰੀਅਡ ਦੇ ਵਿੱਚ ਮਾਰਕ ਕਾਰਨੀ ਨੇ ਜਿਸ ਤਰੀਕੇ ਨਾਲ ਪੀਅਰ ਪੋਲੀਅਮ ਨੂੰ ਫੇਸ ਕੀਤਾ, ਫੋਰ ਰੂਕੀ ਪੋਲੀਟੀਸ਼ਨ ਇਟਸ ਕਮੈਂਡੇਬਲ,
ਇਟਸ ਕਮੈਂਡੇਬਲ। ਯੈਸ, ਬਾਕੀ ਉਹੀ ਹੈ, ਕੁਛ ਤਾਂ ਆਪੋਜੀਸ਼ਨ ਕਹੇਗੀ, ਆਪੋਜੀਸ਼ਨ ਦਾ ਕੰਮ ਹੈ ਕਹਿਣਾ।
ਤੇ ਇਹ ਤਾਂ ਅਸੀਂ ਦੇਖਿਆ, ਇਹ ਫਿਲਮ ਅਸੀਂ ਦੇਖੀ ਹੋਈ ਹੈ ਕਿ ਪ੍ਰਧਾਨ ਮੰਤਰੀ ਬਾਹਰ ਵਿਦੇਸ਼ ਦੌਰੇ ਤੇ ਰਹਿੰਦੇ ਨੇ, ਹਾਸਲ ਕੀ ਹੋਇਆ,
ਤੁਸੀਂ
ਇਹ ਫਿਲਮ ਅਸੀਂ ਦੇਖੀ ਹੋਈ।
ਤੁਸੀਂ ਇੱਕ ਚੀਜ਼ ਹੋਰ ਨੋਟ ਕੀਤੀ ਆ ਕਿ ਲਿਬਰਲਸ ਨਾ ਪੋਲੀਐਫ ਨੂੰ ਬਹੁਤਾ ਅਟੈਕ ਨਹੀਂ ਕਰ ਰਹੇ। ਪੋਲੀਐਫ ਹਾਲਾਂਕਿ ਬਹੁਤ ਅੱਗੇ ਆ ਕੇ ਜਿਵੇਂ ਹੁੰਦਾ ਨਾ ਵੀ ਉਹ ਹਮਲੇ ਕਰਦੇ ਨੇ ਸਰਕਾਰ 'ਤੇ, ਮਾਰ ਕਾਰਨੀ 'ਤੇ, ਲਿਬਰਲਸ ਵੱਲੋਂ ਪੋਲੀਐਫ ਦੇ ਉੱਪਰ ਉਸ ਤਰ੍ਹਾਂ ਦਾ ਨਿਸ਼ਾਨਾ ਨਹੀਂ ਸਾਧਿਆ ਜਾ ਰਿਹਾ। ਕੁਝ ਪੋਲੀਟੀਕਲ ਐਨਾਲਿਸਟ ਦਾ ਇਹ ਮੰਨਣਾ ਕਿ ਲਿਬਰਲ ਚਾਹੁੰਦੇ ਨੇ ਵੀ ਅਗਲੇ ਇਲੈਕਸ਼ਨ ਦੇ ਵਿੱਚ ਪੋਲੀਐਫ ਹੀ ਵਿਰੋਧੀ ਹੋਣ, ਕੋਈ ਹੋਰ ਬੰਦਾ ਨਾ ਆ ਜਾਵੇ। ਅਜੇ ਤੱਕ ਮਤਲਬ ਪੋਲੀਐਫ ਦੀ ਕਾਰਗੁਜ਼ਾਰੀ ਉੱਪਰ ਕੋਈ ਬਹੁਤੇ ਜਿਹੜੇ ਤਿੱਖੇ ਨਿਸ਼ਾਨੇ ਨਹੀਂ ਸਾਧੇ।
ਇਹਨੂੰ ਇੱਕ ਹੋਰ ਵਿਊ ਪੁਆਇੰਟ ਵੀ ਇੱਥੋਂ ਵੀ ਦੇਖਿਆ ਜਾ ਸਕਦਾ ਕਿ ਵੀ ਜਿਵੇਂ ਮਾਰਕ ਕਾਰਨੀ ਨੇ ਕਿਹਾ ਸੀ, ਪਹਿਲਾਂ ਜਦੋਂ ਪਹਿਲੀ ਵਾਰ ਇਹਨਾਂ ਦਾ ਸਾਹਮਣਾ ਹੋਇਆ ਕੁਐਸਚਨ ਪੀਰੀਅਡ ਦੇ ਵਿੱਚ, ਜਦੋਂ ਆਮੋ ਸਾਹਮਣੇ ਹੋਏ, ਉਦੋਂ ਮਾਰਕ ਕਾਰਨੀ ਨੇ ਕਿਹਾ ਸੀ, ਕਹਿੰਦੇ ਵੀ ਤੁਸੀਂ ਜਦੋਂ ਐਬਸੈਂਟ ਸੀਗੇ, ਜਦੋਂ ਤੁਸੀਂ ਇੱਥੇ ਨਹੀਂ ਸੀਗੇ ਹਾਊਸ ਆਫ ਕਾਮਨਸ ਦੇ ਵਿੱਚ, ਉਦੋਂ ਕਈ ਸਾਰੇ ਚੇਂਜਿਸ
ਹੋਏ ਨੇ,
ਚਲੋ ਤੁਸੀਂ ਵਾਪਸ ਆ ਗਏ ਹੋ, ਆ ਜਾਓ, ਤੁਹਾਡਾ ਸਵਾਗਤ ਹੈ। ਥੋੜਾ ਜਿਹਾ ਉਹਨੂੰ ਡਿਸਕਾਊਂਟ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੀ ਤੁਹਾਡੇ ਨਾਲ ਅਸੀਂ ਜਨਵਰੀ ਦੇ ਅੰਤ ਤੋਂ ਬਾਅਦ ਦੇਖਾਂਗੇ। ਪਹਿਲਾਂ ਤੁਸੀਂ ਆਪਣਾ ਲੀਡਰਸ਼ਿਪ ਰਿਵਿਊ ਜਿਹੜਾ ਤੁਹਾਡਾ ਹੋ ਰਿਹਾ, ਪਹਿਲਾਂ ਤੁਸੀਂ ਆਪਣੀ ਕੁਰਸੀ ਤਾਂ ਪੱਕੀ ਕਰੋ ਪਾਰਟੀ ਦੇ ਵਿੱਚ, ਉਸ ਤੋਂ ਬਾਅਦ ਜੇ ਤੁਸੀਂ ਫਿਰ ਵੀ ਲੀਡਰ ਬਣੇ ਰਹਿੰਦੇ ਹੋ, ਦੈਨ ਵੀ ਡੀਲ ਵਿਦ ਯੂ। ਸੋ ਇਹਨੂੰ ਇਹ ਵੀ ਇੱਕ ਸਟ੍ਰੈਟਜੀ ਹੈ ਟੂ ਡਾਊਨ ਪਲੇ ਹਿਮ, ਟੂ ਡਿਸਕਾਊਂਟ।
ਇੰਨੇ ਇੰਪੋਰਟੈਂਟ ਨਹੀਂ ਪੋਲੀਐਫ ਦੀ ਕਹੀ ਗੱਲ, ਇੰਨੀ ਵੀ ਵੇਟ ਨਹੀਂ ਰੱਖਦੇ।
ਹਾਂ ਵੀ ਇਹਨਾਂ ਦਾ ਆਪਣਾ ਹੀ ਰਿਵਿਊ ਹੋਣਾ ਜੇ
ਜੀ।
ਸੋ ਇਹ ਵੀ ਇੱਕ ਸਟ੍ਰੈਟਜੀ,
ਇਹ ਵੀ ਸਟ੍ਰੈਟਜੀ ਹੋ ਸਕਦੀ ਹੈ। ਬਿਲਕੁਲ, ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਥੈਂਕ ਯੂ ਵੈਰੀ ਮਚ। ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਨੂੰ ਸਵੇਰੇ ਫਿਰ ਗੱਲਬਾਤ ਕਰਦੇ ਹਾਂ।
ਮਿਹਰਬਾਨੀ, ਥੈਂਕ ਯੂ।